दंडौत बंधन अनेक बार सर्व कला समरथ डोलन तेरा कौ प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाही कुल ते प्रगट होए ताही कुल को नाम पुन द्वादस गुरिंद कौ मेरी है परना। परम सत्कार योग सतगुरु जी दे पावन पवित्र दरबार विच बैठी हुई साध संगत जीओ अपनी मन बिरतियां नु एकागर करन दे लई रसना नु पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह। सतगुरु तेग बहादुर सच्चे पातशाह जी दा पावन पवित्र इतिहास साहब जी श्रवण कर रहे से इतिहास इथों तक पहुंचा है कि मक्खन शाह हुण सतगुरां दा दर्शन करना चाहुंदा है, इस करके दर्शन दे वास्ते ओ चल पिया। कल इथों तक कथा पहुंची सी, अज इथों अगे मैं प्रारंभ करदा। सेवक नौकर रख समदाए मदर देश के सनमुख आए। कवि संतोख सिंह जी लिखते ने कि बहुतिया सारिया सेवकां नूं ते बहुतिया नौकरां नूं अपने नाल लैके मदर देश दे वल आ रहा है मक्खण शाह। दरसों गुरु प्रतीखन करे सिमरै नाम सदा उर तरे। मक्खण शाह अपने मन दे विच सोचदा है कि हुण मैं सतगुरु जी दा जाके दर्शन करांगा, सतगुरां दे नाम नू हमेशा ही हिरदे दे विच ओ धारण करके रखदा। पूरब देश पंथ बढ़ जाना बसे निसा दिन करे पियाना। क्योंकि बहुत लम्मा रस्ता है, इस करके जिथे रात पै जांदी है उथे अपना डेरा ला लेंदा ते जदों ही दिन चढ़दा है फिर अगे जाना शुरू करदा। कानन देश नगर मग माही देखते आए थिरै कित नाही। कानन देश पाव के जेड़ा जंगल दा देश सी, पाव के मालवा जेड़ा मालवा इलाका है, इस नूं भी रस्ते दे विच देखिया किते भी पर टिकिया नहीं। गंगा जमुना आद जसलता बड़ो गंभीर नीर जिन चलता। गंगा नदी नूं जमुना नदी नूं होर जिन्ने भी दरिया आदिक सन जिन्हां दा पानी बहुत ही अथाह ते वड्डा सी उन्हां सारिआं दरियावां ते नदियां नूं पार कीता। क्रम क्रम सकल उलंघत आवा गुर दर्शन कोई और रल चावा। कवि जी लिखदे ने कि हौली हौली सारिआं ही रस्तिआं नूं तय करदा होया सतगुरां दे दर्शन करन दे वास्ते मक्खण शाह अगे वध रहे। लीन सर्ब परवार संगारे सोती स्त्री जुत शरदा तारे। कवि लिखदे ने कि इकला आप ही सतगुरां दा दर्शन करन दे वास्ते मक्खण शाह नहीं आ रहा, उन्ने अपने सारे परिवार नूं वी नाल लैंदा है, जिस परिवार दे विच उहदा पुत्र भी है और इस तों इलावा ओदी घरवाली भी। संग पांच सै नौकर और पावत डेरे ठौर सो ठौर। इस तों इलावा मक्खण शाह दे नाल 500 जेड़े नौकर ने ओ भी ने। ਆਯਦ ਧਰੇ ਸਾਥ ਪਟ ਭੀਰ ਆਵਤ ਮਾਰਗ ਚੱਲੇ ਬਹਿਰ ਸ਼ਸਤਰ ਧਾਰੀ ਬਹੁਤ ਸਾਰੇ ਮੱਖਣ ਸ਼ਾਹ ਦੇ ਨਾਲ ਯੋਧੇ ਨੇ ਇਸ ਤਰੀਕੇ ਦੇ ਨਾਲ ਮਾਰਗ ਦੇ ਉੱਤੇ ਚਲਦੇ ਜਾ ਰਹੇ ਨੇ ਜਿਸ ਤਰ੍ਹਾਂ ਕੋਈ ਬਹੁਤ ਵੱਡੇ ਰਾਜੇ ਦੀ ਬਹਿਰ ਜਾ ਰਹੀ ਹੋਵੇ। ਦਰਬ ਕੋਸ਼ ਜਿਹ ਸੰਗ ਬਿਸਾਲਾ ਦਿਓਸ ਨਿਰੰਤਰ ਆਵਤ ਚਾਲਾ ਭਾਵ ਕੇ ਮਾਇਆ ਬਹੁਤ ਹੈ ਮੱਖਣ ਸ਼ਾਹ ਦੇ ਕੋਲ ਖਜ਼ਾਨਾ ਬਹੁਤ ਹੈ ਇਸ ਤਰੀਕੇ ਦੇ ਨਾਲ ਉਹ ਲਗਾਤਾਰ ਆਪਣੇ ਰਸਤੇ ਨੂੰ ਤੈਅ ਕਰਕੇ ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਦਾ ਦਰਸ਼ਨ ਕਰਨ ਜਾ ਰਹੇ। ਪਹੁੰਚੋ ਨਿਕਟ ਤਵੈ ਗੁਰਦੇਸ਼ ਪਿਆਰੀ ਸਿੱਖੀ ਜਾਹੇ ਵਿਸ਼ੇਸ਼ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਆਖਿਰਕਾਰ ਗੁਰੂ ਦੇ ਇਲਾਕੇ ਦੇ ਵਿੱਚ ਮੱਖਣ ਸ਼ਾਹ ਨੇ ਪ੍ਰਵੇਸ਼ ਕਰ ਲਿਆ ਹੈ। ਪਿਆਰੀ ਸਿੱਖੀ ਜਾਹੇ ਵਿਸ਼ੇਸ਼ ਭਾਵ ਕੇ ਜਿਹੜੇ ਗੁਰੂ ਨੂੰ ਸਿੱਖੀ ਬਹੁਤ ਪਿਆਰੀ ਸੀ ਉਸ ਦੇ ਇਲਾਕੇ ਦੇ ਵਿੱਚ ਪ੍ਰਵੇਸ਼ ਕੀਤਾ ਮੱਖਣ ਸ਼ਾਹ ਨੇ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ। ਮਾਰ ਗਿਆ ਓ ਲੰਘ ਕੇ ਮੱਖਣ ਸ਼ਾਹ ਬਿਸਾਲ ਦੇਸ਼ ਵਿਖੇ ਸੁਣ ਬੋ ਕਰਿਓ ਜਿਸ ਪ੍ਰਕਾਰ ਗੁਰ ਚਾਲ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਬਹੁਤ ਵੱਡੇ ਰਸਤੇ ਨੂੰ ਤੈਅ ਕੀਤਾ ਰਸਤੇ ਨੂੰ ਤੈਅ ਕਰਕੇ ਸਤਿਗੁਰਾਂ ਦੇ ਇਲਾਕੇ ਦੇ ਵਿੱਚ ਪਹੁੰਚਿਆ ਤੇ ਜਦੋਂ ਉਸ ਇਲਾਕੇ ਦੇ ਵਿੱਚ ਪਹੁੰਚਿਆ ਤੇ ਮੱਖਣ ਸ਼ਾਹ ਨੂੰ ਇਹ ਖਬਰ ਮਿਲੀ ਹੈ ਕਿ ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਤੇ ਚਲਾਣਾ ਕਰ ਗਏ ਨੇ ਉਹ ਤੇ ਦੇਹ ਦਾ ਓਹਲਾ ਕਰ ਗਏ। ਸ੍ਰੀ ਹਰਿਕ੍ਰਿਸ਼ਨ ਬਾਕ ਜਿਮ ਕਹਿਓ ਕਿਨਹੂੰ ਗੁਰੂ ਰੂਪ ਨਹੀਂ ਲਹਿਓ ਇਸ ਤੋਂ ਇਲਾਵਾ ਇਹ ਵੀ ਪਤਾ ਲੱਗਾ ਕਿ ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਨੇ ਆਪਣੇ ਸਰੀਰ ਛੱਡਣ ਤੋਂ ਪਹਿਲਾਂ ਕੋਈ ਬਚਨ ਕੀਤਾ ਸੀ ਪਰ ਕਿਨਹੂੰ ਗੁਰੂ ਰੂਪ ਨਹੀਂ ਲਹਿਓ ਪਰ ਸੰਗਤ ਇਸ ਵੇਲੇ ਬਹੁਤ ਭਟਕਰੀ ਹੈ ਪਤਾ ਲੱਗਾ ਮੱਖਣ ਸ਼ਾਹ ਨੂੰ ਕਿ ਕੋਈ ਵੀ ਗੁਰੂ ਨੂੰ ਲੱਭ ਨਹੀਂ ਸਕਿਆ। ਬੀਚ ਬਕਾਲੇ ਗੁਰੂ ਕਹਾਵੇ ਦੁਇ ਬਿਨ ਸਤ ਗਾਦੀਨ ਪੁਜਾਵੇ ਦੱਸਣ ਵਾਲੇ ਮੱਖਣ ਸ਼ਾਹ ਨੂੰ ਦੱਸਦੇ ਨੇ ਕਿ ਸਤਿਗੁਰੂ ਹਰਿਕ੍ਰਿਸ਼ਨ ਜੀ ਨੇ ਬਚਨ ਕੀਤਾ ਸੀ ਬਾਬਾ ਬਸੈ ਗ੍ਰਾਮ ਬਕਾਲੇ ਬਣਗੁਰ ਸੰਗਤ ਸਰਬ ਸੰਭਾਲੇ ਇਸ ਤਰ੍ਹਾਂ ਦਾ ਬਚਨ ਕੀਤਾ ਸੀ ਪਰ ਕਹਿੰਦੇ ਨੇ ਕਿ ਬਕਾਲੇ ਦੇ ਵਿੱਚ ਗੁਰੂ ਤੇ ਸਤਿਗੁਰੂ ਹਰਿਕ੍ਰਿਸ਼ਨ ਨੇ ਕਹਿ ਦਿੱਤਾ ਪਰ ਕਿਹੜਾ ਗੁਰੂ ਹੈ ਉਸ ਦਾ ਨਾਂ ਨਹੀਂ ਲਿਆ ਇਸ ਕਰਕੇ ਦੁਇ ਬਿਨਸਤ ਗਾਦੀਨ ਪੁਜਾਵੇ ਹੁਣ ਬਕਾਲੇ ਪਿੰਡ ਦੇ ਵਿੱਚ 22 ਗੁਰੂ ਬਣ ਕੇ ਬੈਠੇ ਨੇ ਪਤਾ ਨਹੀਂ ਕਿ ਅਸਲੀ ਕਿਹੜਾ ਹੈ। ਨਵ ਮੈਂ ਸੂਰ ਨ ਪ੍ਰਗਟੈ ਜਾਵਦ ਉਡਗਣ ਅਧਿਕ ਪ੍ਰਕਾਸ਼ ਤਾਵਦ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਤੱਕ ਆਕਾਸ਼ ਦੇ ਵਿੱਚ ਸੂਰਜ ਨਹੀਂ ਚੜਦਾ ਉਹਨਾਂ ਚਿਰ ਤੱਕ ਜਿਹੜਾ ਤਾਰਿਆਂ ਦਾ ਪ੍ਰਕਾਸ਼ ਹੈ ਨਾ ਉਹ ਫਿੱਕਾ ਨਹੀਂ ਪੈਂਦਾ ਰਾਤ ਦੇ ਵੇਲੇ ਤਾਰਿਆਂ ਦਾ ਪ੍ਰਕਾਸ਼ ਹੁੰਦਾ ਜਿੰਨਾ ਚਿਰ ਸੂਰਜ ਨਹੀਂ ਚੜਦਾ। ਜਾਂ ਤੇ ਲਖੀਅਤ ਹੈ ਇਸ ਪਾਏ ਅਬ ਲੋ ਗੁਰ ਨਾ ਭਾਵਿਦ ਤਾਏ ਇਸੇ ਤਰੀਕੇ ਦੇ ਨਾਲ ਜਾਣਿਆ ਜਾਂਦਾ ਹੈ ਕਿ ਅਜੇ ਤੱਕ ਜਿਹੜਾ ਅਸਲੀ ਗੁਰੂ ਹੈ ਨਾ ਉਹ ਪ੍ਰਗਟ ਹੀ ਨਹੀਂ ਹੋਇਆ। ਮੱਖਣ ਸ਼ਾਹ ਸੁਨਤ ਸੰਦੇਹ ਮਾਨਸ ਸੰਸੈ ਮਾਨ ਅਛੇਹ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਮੱਖਣ ਸ਼ਾਹ ਨੇ ਇਸ ਤਰ੍ਹਾਂ ਦੀਆਂ ਗੱਲਾਂ ਸੁਣੀਆਂ ਨੇ ਤੇ ਮਨ ਦੇ ਵਿੱਚ ਬਹੁਤ ਹੀ ਜ਼ਿਆਦਾ ਸ਼ੰਕਾ ਪੈਦਾ ਹੋਇਆ। ਮਾਨਸ ਸੰਸੈ ਮਾਨ ਅਛੇਹ ਭਾਵ ਕੇ ਮਨ ਦੇ ਵਿੱਚ ਪੱਕਾ ਸੰਸਾ ਮੰਨਿਆ ਕਿ ਬਿਲਕੁਲ ਜੋ ਗੱਲ ਕਹਿ ਰਹੇ ਨੇ ਇਹ ਠੀਕ ਕਹਿ ਰਹੇ ਨੇ। ਬਹੁ ਤਨ ਲਾਭ ਬਣ ਜਿਤੇ ਆਵਾ ਤੇਹ ਦਸਵੰਦ ਕੋ ਮੈਨਿਕ ਸਾਵਾ ਹੁਣ ਮੱਖਣ ਸ਼ਾਹ ਮਨ ਦੇ ਵਿੱਚ ਸੋਚਦਾ ਹੈ ਕਿ ਮੈਨੂੰ ਵਪਾਰ ਦੇ ਵਿੱਚ ਬਹੁਤਾ ਸਾਰਾ ਲਾਭ ਪ੍ਰਾਪਤ ਹੋਇਆ ਤੇ ਮੈਂ ਫਿਰ ਆਪਣੇ ਧਨ ਦੇ ਵਿੱਚੋਂ ਸਤਿਗੁਰਾਂ ਦੇ ਨਿਮਿਤ ਦਸਵੰਦ ਦਾ ਧਨ ਕੱਢਿਆ। ਉਦਤ ਜਹਾਜ ਅਟਕ ਜਬ ਗਯੋ ਤਹਾਂ ਸਹਾਇਕ ਸਤਿਗੁਰ ਪਯੋ ਮੱਖਣ ਸ਼ਾਹ ਸੋਚਦਾ ਹੈ ਕਿ ਜਦੋਂ ਜਹਾਜ਼ ਮੇਰਾ ਉਸ ਜਗ੍ਹਾ ਦੇ ਉੱਤੇ ਰੁਕ ਗਿਆ ਸੀ, ਅਟਕ ਗਿਆ ਸੀ, ਉਸ ਵੇਲੇ ਸਤਿਗੁਰੂ ਨੇ ਮੇਰੀ ਸਹਾਇਤਾ ਕੀਤੀ। ਤਬ ਮਨ ਤੇ ਮੈਂ ਦਰ ਬਕਨੇਰਾ ਅਰਪਣ ਚਾਹੇ ਉਹ ਗੁਰਨ ਕੋ ਪੈਰਾ। ਮੱਖਣ ਸ਼ਾਹ ਸੋਚਦਾ ਹੈ ਕਿ ਜਦੋਂ ਮੇਰੀ ਸਤਿਗੁਰਾਂ ਨੇ ਰੱਖਿਆ ਕੀਤੀ, ਉਸੇ ਵੇਲੇ ਹੀ ਮੈਂ ਮਨੋ ਤਨੋ ਅਰਦਾਸ ਕਰਕੇ ਸਤਿਗੁਰਾਂ ਦੇ ਚਰਨਾਂ ਦੇ ਵਾਸਤੇ ਭੇਟਾ ਅਰਪਣ ਕਰਨੀ ਸੁਖੀ ਸੀ। ਬਹੁਤ ਬੇਤ ਅਬ ਲਿਆਵਣ ਕੀ ਨਾ ਸਤਿਗੁਰ ਭੇਟ ਚਾਹੋ ਮੈਂ ਦੀਨਾ। ਸੋਚਦਾ ਕਿ ਮੈਂ ਤੇ ਬਹੁਤ ਸਾਰਾ ਧਨ ਲੈ ਕੇ ਆਇਆ ਹਾਂ ਕਿ ਮੈਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਆਪਣੇ ਧਨ ਦੀ ਭੇਟਾ ਰੱਖਾਂਗਾ। ਕਿਸ ਪ੍ਰਕਾਰ ਕਰ ਸਕਵ ਪਛਾਣ ਪੇ ਹਰ ਕ੍ਰਿਸ਼ਨ ਸੁਯੰਤਰ ਧਿਆਨ। ਮੱਖਣ ਸ਼ਾਹ ਮਨ ਦੇ ਵਿੱਚ ਸੋਚਦਾ ਹੈ ਕਿ ਮੈਂ ਤੇ ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਦਾ ਧਿਆਨ ਧਾਰਨ ਕਰਕੇ ਸੁਖਣਾ ਸੁਖੀ ਸੀ, ਪਰ ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੇ ਅੰਤਰ ਧਿਆਨ ਹੋ ਗਏ ਨੇ, ਉਹ ਤੇ ਦੇਹ ਦਾ ਉਹਲਾ ਕਰ ਗਏ ਨੇ, ਇਸ ਕਰਕੇ ਜਿਹੜੀ ਮੇਰੀ ਜਹਾਜ਼ ਦੀ ਰੱਖਿਆ ਕੀਤੀ ਹੈ ਉਹ ਤੇ ਕਿਸੇ ਇਸ ਵੇਲੇ ਮੌਕੇ ਦੇ ਗੁਰੂ ਨੇ ਕੀਤੀ ਹੈ, ਪਰ ਜਿੱਦਾਂ ਦੀਆਂ ਲੋਕੀ ਗੱਲਾਂ ਦੱਸਦੇ ਨੇ ਉਦਾਂ ਦੀਆਂ ਗੱਲਾਂ ਤੋਂ ਕਿਸ ਤਰੀਕੇ ਦੇ ਨਾਲ ਮੈਂ ਸਤਿਗੁਰਾਂ ਦੇ ਤੱਕ ਪਹੁੰਚਾਂਗਾ ਤੇ ਭੇਟਾ ਕਿਨੂੰ ਅਰਪਣ ਕਰਾਂਗਾ। ਕੇ ਹਰ ਵਸਤ ਕਰੀ ਕੋ ਦੇਨ ਕਿਮ ਪੁਣ ਚਹ ਤਿਨ ਤੇ ਫਲ ਲੇਨ। ਮਨ ਦੇ ਵਿੱਚ ਮੱਖਣ ਸ਼ਾਹ ਸੋਚਦਾ ਹੈ ਕਿ ਜੇਕਰ ਕੇਹਰ ਨੂੰ ਚੀਜ਼ ਦੇਣੀ ਹੋਵੇ, ਕਿਸੇ ਸ਼ੇਰ ਨੂੰ ਕੁਝ ਅਰਪਣ ਕਰਨਾ ਹੋਵੇ ਤੇ ਜੇ ਸ਼ੇਰ ਨਾ ਪ੍ਰਗਟ ਹੋਵੇ ਤੇ ਉਹ ਚੀਜ਼ ਕਿਸੇ ਹਾਥੀ ਨੂੰ ਅਰਪਣ ਕਰ ਦੀਏ ਤੇ ਚੰਗੀ ਗੱਲ ਨਹੀਂ ਹੈ। ਭਾਵ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੇ ਸ਼ੇਰ ਸਮਾਨ ਨੇ ਤੇ ਜਿੰਨੇ ਦੂਸਰੇ ਨੇ ਉਹ ਹਾਥੀਆਂ ਵਰਗੇ ਨੇ। ਮੈਂ ਤੇ ਸ਼ੇਰ ਦੇ ਵਾਸਤੇ ਸੁਖਣਾ ਸੁਖੀ ਸੀ ਤੇ ਸ਼ੇਰ ਤੇ ਪ੍ਰਗਟ ਨਹੀਂ ਹੈ, ਇਸ ਕਰਕੇ ਮੈਂ ਕਿਸੇ ਹਾਥੀ ਨੂੰ ਇਹ ਆਪਣੀ ਭੇਟਾ ਕਿਵੇਂ ਅਰਪਣ ਕਰ ਦਾਂਗਾ। ਕਿਵ ਪੁਣ ਚਹ ਤਿੰਨ ਤੇ ਫਲ ਲੇਨ, ਤੇ ਜੇ ਸੁਖਣਾ ਸੁਖੀ ਹੋਵੇ ਸ਼ੇਰ ਦੇ ਕੋਲ ਤੇ ਅਰਪਣਾ ਕਰ ਦੀਏ ਹਾਥੀ ਦੇ ਕੋਲ ਤੇ ਫਿਰ ਕਿਸ ਤਰ੍ਹਾਂ ਫਲ ਦੀ ਪ੍ਰਾਪਤੀ ਹੋਵੇਗੀ। ਇਹ ਵਿਚਾਰਾਂ ਚੱਲ ਰਹੀਆਂ ਨੇ ਮੱਖਣ ਸ਼ਾਹ ਦੇ ਮਨ ਦੇ ਅੰਦਰ। ਹੋ ਮੈਂ ਨਿਸ਼ਚੇ ਗੁਰੂ ਨ ਜਾਵਦ ਅਸ ਮੰਜਸ ਤਨ ਅਰਪਣ ਤਾਵਦ। ਮੱਖਣ ਸ਼ਾਹ ਸੋਚਦਾ ਕਿ ਜਿੰਨਾ ਚਿਰ ਪ੍ਰਗਟ ਰੂਪ ਦੇ ਵਿੱਚ ਇਹ ਪਤਾ ਨਹੀਂ ਲੱਗਦਾ ਕਿ ਗੁਰੂ ਸੱਚਾ ਕੌਣ ਹੈ, ਉਹਨਾਂ ਚਿਰ ਕਿਸੇ ਦੇ ਅੱਗੇ ਵੀ ਧਨ ਦੀ ਅਰਪਣਾ ਕਰਨੀ ਬਿਲਕੁਲ ਬੇਕਾਰ ਹੈ। ਕੌਣ ਸਥਲ ਮੈਂ ਖੋਜੋ ਗੁਰ ਕੋ ਹੋਏ ਮਨੋਰਥ ਪੂਰਨ ਯੁਰ ਕੋ। ਮੱਖਣ ਸ਼ਾਹ ਸੋਚਦਾ ਹੈ ਕਿ ਕਿਹੜੀ ਜਗ੍ਹਾ ਤੇ ਜਾ ਕੇ ਮੈਂ ਗੁਰੂ ਨੂੰ ਪਾਲਾਂ, ਗੁਰੂ ਨੂੰ ਲੱਭਾਂ ਤਾਂ ਕਿ ਮੇਰੇ ਮਨ ਦਾ ਮਨੋਰਥ ਪੂਰਾ ਹੋ ਜਾਵੇ। ਗੁਰ ਹਰਿ ਕ੍ਰਿਸ਼ਨ ਬਾਕੇ ਅਨੁਸਾਰਾ ਚਾਹੀਏ ਬਕਾਲੇ ਗ੍ਰਾਮ ਮਜਾਰਾ। ਸਤਿਗੁਰੂ ਹਰਿ ਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਦੇ ਜੇਕਰ ਵਾਕ ਨੂੰ ਯਾਦ ਕੀਤਾ ਜਾਵੇ ਤੇ ਫੇਰ ਮੱਖਣ ਸ਼ਾਹ ਸੋਚਦਾ ਹੈ ਕਿ ਮੈਨੂੰ ਚਾਹੀਦਾ ਹੈ ਕਿ ਬਕਾਲੇ ਪਿੰਡ ਦੇ ਵਿੱਚ ਜਾਵਾਂ, ਕਿਉਂਕਿ ਸਤਿਗੁਰਾਂ ਨੇ ਇਹ ਤੇ ਬਚਨ ਜ਼ਰੂਰ ਹੀ ਕੀਤਾ ਹੈ ਕਿ ਬਾਬਾ ਬਸੈ ਗ੍ਰਾਮ ਬਕਾਲੇ। ਭਾਵੇਂ ਅਜੇ ਗੁਰੂ ਲੱਭਾ ਨਹੀਂ ਹੈ ਪਰ ਬਕਾਲੇ ਪਿੰਡ ਦਾ ਨਾਂ ਤੇ ਪ੍ਰਗਟ ਰੂਪ ਦੇ ਵਿੱਚ ਸਤਿਗੁਰੂ ਹਰਿ ਕ੍ਰਿਸ਼ਨ ਜੀ ਨੇ ਲਿਆ ਹੈ। ਗੁਰੂ ਬਚਨ ਪਰ ਸ਼ਰਧਾ ਧਰਨੀ ਬ੍ਰਿਧਨ ਇਹ ਉੱਤਮ ਗਤ ਬਰਨੀ। ਮੱਖਣ ਸ਼ਾਹ ਸੋਚਦਾ ਹੈ ਕਿ ਜਿਹੜੇ ਸਿਆਣੇ ਪੁਰਸ਼ ਨੇ ਉਹਨਾਂ ਨੇ ਇਹ ਗੱਲ ਆਖੀ ਹੋਈ ਹੈ ਕਿ ਗੁਰੂ ਦੇ ਬਚਨ ਦੇ ਉੱਤੇ ਪ੍ਰਤੀਤ ਰੱਖਣੀ ਚਾਹੀਦੀ ਹੈ, ਗੁਰੂ ਦੇ ਬਚਨ ਦੇ ਉੱਤੇ ਭਰੋਸਾ ਰੱਖਣਾ ਚਾਹੀਦਾ। ਗੁਰੂ ਨੇ ਬਚਨ ਕੀਤਾ ਹੈ ਬਾਬਾ ਬਸੈ ਗ੍ਰਾਮ ਬਕਾਲੇ, ਗੁਰੂ ਨੇ ਬਚਨ ਕੀਤਾ ਕਿ ਬਕਾਲੇ ਪਿੰਡ ਦੇ ਵਿੱਚ ਗੁਰੂ ਰਹਿੰਦਾ, ਇਸ ਕਰਕੇ ਗੁਰੂ ਦੇ ਬਚਨ ਨੂੰ ਮੰਨ ਕੇ ਮੈਨੂੰ ਚਾਹੀਦਾ ਕਿ ਮੈਂ ਬਕਾਲੇ ਪਿੰਡ ਜ਼ਰੂਰ ਪਹੁੰਚਾਂ। ਹੋਏ ਜੇ ਸਿੱਖ ਅਸ਼ਰਦਾਵਾਨ ਨਹੀਂ ਸਿੱਖੀ ਫਲ ਲਹਿ ਸੋ ਨਿਦਾਨ। ਸੋਚਦਾ ਹੈ ਮੱਖਣ ਸ਼ਾਹ ਕਿ ਜਿਹੜਾ ਸਿੱਖ ਸ਼ਰਧਾ ਵਾਲਾ ਨਹੀਂ ਹੈ, ਜਿਹੜਾ ਸਿੱਖ ਅਸ਼ਰਧਕ ਹੈ, ਉਹ ਕਦੇ ਵੀ ਸਿੱਖੀ ਦੇ ਫਲ ਨੂੰ ਲੈ ਨਹੀਂ ਸਕਦਾ, ਉਹ ਅਣਜਾਣ ਹੁੰਦਾ। ਸ਼ਰਧਾ ਸਿੱਖੀ ਮੂਲ ਮਹਾਨੀ, ਬਿਨ ਸ਼ਰਧਾ ਸਿੱਖੀ ਹੋਏ ਹਾਨੀ। ਸੋਚਦਾ ਹੈ ਕਿ ਸਿੱਖੀ ਦਾ ਸਾਰਿਆਂ ਤੋਂ ਵੱਡਾ ਮੂਲ ਸ਼ਰਧਾ ਹੈ, ਬਗੈਰ ਸ਼ਰਧਾ ਤੋਂ ਸਿੱਖੀ ਖਤਮ ਹੋ ਜਾਂਦੀ। ਬਿਨਾ ਮੂਲ ਤੇ ਮੁਕਤ ਜੇ ਫਲ ਹੈ, ਨਹੀਂ ਪ੍ਰਾਪਤ ਹੋਵਤ ਕਿਸ ਥਲ ਹੈ। ਤੇ ਜਿਹੜੇ ਮਨੁੱਖ ਦੇ ਕੋਲ ਸ਼ਰਧਾ ਰੂਪੀ ਮੂਲ ਨਹੀਂ ਹੈ, ਉਹਨੂੰ ਫਿਰ ਕਦੇ ਵੀ ਮੁਕਤੀ ਦੇ ਫਲ ਦੀ ਪ੍ਰਾਪਤੀ ਹੋ ਨਹੀਂ ਸਕਦੀ, ਭਾਵੇਂ ਉਹ ਕਿਤੇ ਵੀ ਚਲਿਆ ਜਾਵੇ। ਸ਼ਰਧਾ ਤੇ ਔਰ ਧਾਰਿ ਉਪਦੇਸ਼, ਪਾਏ ਅਚਲ ਸੁਖ ਤਜੇ ਕਲੇਸ਼। ਜਿਹੜਾ ਮਨੁੱਖ ਸ਼ਰਧਾ ਨੂੰ ਧਾਰਨ ਕਰਦਾ ਹੈ, ਉਹਨੂੰ ਹੀ ਗੁਰੂ ਦਾ ਸੱਚਾ ਉਪਦੇਸ਼ ਪ੍ਰਾਪਤ ਹੁੰਦਾ ਹੈ, ਤੇ ਫੇਰ ਉਹ ਅਚਲ ਲੋਕ ਦੇ ਵਿੱਚ ਜਾ ਟਿਕਦਾ ਹੈ, ਸਾਰਿਆਂ ਕਲੇਸ਼ਾਂ ਨੂੰ ਛੱਡ ਕੇ। ਗੁਰ ਬਚ ਪਰ ਸ਼ਰਧਾ ਧਾਰਿਆਂ ਤੇ, ਮੈਂ ਖੋਜੋ ਪ੍ਰਾਪਤ ਹੋਏ ਜਾਂਤੇ। ਇਸ ਕਰਕੇ ਮੱਖਣ ਸ਼ਾਹ ਸੋਚਦਾ ਹੈ ਕਿ ਸਤਿਗੁਰੂ ਹਰਿਕ੍ਰਿਸ਼ਨ ਜੀ ਦੇ ਆਖੇ ਹੋਏ ਵਾਕ ਦੇ ਉੱਤੇ ਮੈਨੂੰ ਸ਼ਰਧਾ ਧਾਰਨ ਕਰਨੀ ਚਾਹੀਦੀ ਹੈ, ਤੇ ਮੈਨੂੰ ਬਕਾਲੇ ਪਹੁੰਚਣਾ ਚਾਹੀਦਾ ਹੈ ਉੱਥੇ ਜਾ ਕੇ, ਤਾਂ ਕਿ ਮੈਂ ਗੁਰੂ ਦੀ ਪ੍ਰਾਪਤੀ ਕਰ ਸਕਾਂ। ਬਿਨ ਗੁਰ ਮਿਲੇ ਜੇ ਹਟ ਕੇ ਗਮ ਨੂੰ, ਹੋਏ ਬੇਅਰਥ ਦੇਸ਼ ਅਵ ਗਵ ਨੂੰ। ਸੋਚਦਾ ਹੈ ਕਿ ਬਗੈਰ ਗੁਰੂ ਤੋਂ ਮਿਲਿਆ ਜੇ ਮੈਂ ਇਸ ਜਗ੍ਹਾ ਦੇ ਉੱਤੋਂ ਹਟ ਕੇ ਆਪਣੇ ਘਰ ਨੂੰ ਚਲਿਆ ਜਾਵਾਂ, ਤੇ ਫੇਰ ਮੇਰਾ ਇੱਥੇ ਆਉਣਾ ਬਿਲਕੁਲ ਬੇਅਰਥ ਜਾਵੇਗਾ। ਕਰਮਹੀਨ ਰਹਿ ਸੰਕਟ ਪਵ ਨੂੰ, ਸਤਿਗੁਰ ਦਿਖੈ ਜਨਾਵਨਾ ਕਵ ਨੂੰ। ਕਹਿੰਦਾ ਕਿ ਮੈਂ ਕਰਮਾਂ ਤੋਂ ਹੀਣਾ ਹੋ ਜਾਵਾਂਗਾ, ਜੇਕਰ ਘਰ ਦੇ ਵਿੱਚ ਵੀ ਜਾਵਾਂਗਾ ਤਾਂ ਵੀ ਸੁਖ ਦੀ ਪ੍ਰਾਪਤੀ ਨਹੀਂ ਹੋਵੇਗੀ। ਜਿੰਨਾ ਚਿਰ ਸਤਿਗੁਰਾਂ ਦਾ ਦਰਸ਼ਨ ਕਰ ਨਹੀਂ ਲੈਂਦਾ, ਉਨ੍ਹਾਂ ਚਿਰ ਤੇ ਕਿਸੇ ਵੀ ਪ੍ਰਕਾਰ ਦਾ ਕੋਈ ਸੁਖ ਨਹੀਂ। ਇਮ ਵਿਚਾਰ ਕਰ ਮਾਨਸ ਦੀਨ, ਹਿਰਦਾ ਰਾਧਾ ਪਗ ਮਨ ਲੀਨ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤਰੀਕੇ ਦੇ ਨਾਲ ਮਨ ਨੂੰ ਉਦਾਸ ਕਰਕੇ ਸਤਿਗੁਰਾਂ ਨੂੰ ਯਾਦ ਕਰਦਾ ਹੋਇਆ ਤੁਰ ਪਿਆ। ਤਰਕ ਅਣਕ ਕੋ ਹਿਰਦਾ ਉਠਾਏ, ਪੰਥ ਬਕਾਲੇ ਗਮਨ ਤਜਾਏ। ਅਨੇਕਾਂ ਪ੍ਰਕਾਰ ਦੀਆਂ ਜਿਹੜੀਆਂ ਦਲੀਲਾਂ ਨੇ ਉਹ ਮੱਖਣ ਸ਼ਾਹ ਦੇ ਮਨ ਦੇ ਵਿੱਚ ਆਉਂਦੀਆਂ ਨੇ, ਪਰ ਤਾਂ ਵੀ ਬਕਾਲੇ ਪਿੰਡ ਦੇ ਵੱਲ ਤੁਰਿਆ ਜਾ ਰਿਹਾ। ਕਿਸ ਪ੍ਰਕਾਰ ਮੋਹ ਮਿਲੈ ਗੁਸਾਈ, ਜੇ ਅਬ ਲੋ ਨਹੀਂ ਨਿਜ ਬਿਦ ਤਾਈ। ਹੁਣ ਸੋਚਦਾ ਜਾਂਦਾ ਹੈ ਕਿ ਕਿਹੜੇ ਤਰੀਕੇ ਦੇ ਨਾਲ ਸਤਿਗੁਰੂ ਜੀ ਮੈਨੂੰ ਮਿਲਣਗੇ, ਕਿਉਂਕਿ ਲੋਕ ਕਹਿ ਰਹੇ ਨੇ ਕਿ 22 ਗੁਰੂ ਬਣੇ ਬੈਠੇ ਨੇ, ਅਜੇ ਤੱਕ ਸੱਚਾ ਗੁਰੂ ਪ੍ਰਗਟ ਨਹੀਂ ਹੋਇਆ, ਮੈਨੂੰ ਕਿਸ ਤਰ੍ਹਾਂ ਸਤਿਗੁਰੂ ਜੀ ਮਿਲਣਗੇ। ਅਪਰ ਸੇਖ ਮਿਲ ਮਿਲ ਜਿਮ ਜਾਏ, ਇਹ ਬਿਦ ਮੋਤੇ ਨਹੀਂ ਬਣ ਆਏ। ਸੋਚਦਾ ਜਾਂਦਾ ਹੈ ਮੱਖਣ ਸ਼ਾਹ ਕਿ ਹੋਰ ਜਿਹੜੇ ਸਿੱਖ ਨੇ ਉਹ ਜਿਸ ਤਰ੍ਹਾਂ ਜਾ ਕੇ ਮਿਲਦੇ ਨੇ, ਉਸ ਤਰੀਕੇ ਦੇ ਨਾਲ ਤੇ ਮੇਰੇ ਤੋਂ ਮਿਲਿਆ ਨਹੀਂ ਜਾਣਾ। ਨਿਸ਼ਚੈ ਪ੍ਰਥਮ ਗੁਰੂ ਕੋ ਕਰਕੇ, ਪਾਇਨ ਪਾਸ ਉਪਾਇਨ ਧਰਕੇ। ਪਹਿਲਾਂ ਤੇ ਨਿਸ਼ਚਾ ਕਰਨਾ ਪਵੇਗਾ ਕਿ ਗੁਰੂ ਅਸਲੀ ਕੌਣ ਹੈ, ਤੇ ਫੇਰ ਨਿਸ਼ਚੇ ਨੂੰ ਧਾਰਨ ਕਰਕੇ, ਪ੍ਰਤੀਤ ਨੂੰ ਧਾਰਨ ਕਰਕੇ ਉਨ੍ਹਾਂ ਦੇ ਚਰਨਾਂ ਦੇ ਉੱਤੇ ਮੈਨੂੰ ਨਮਸਕਾਰ ਕਰਨੀ ਹੋਵੇਗੀ। ਸ੍ਰੀ ਮੁਖ ਤੇ ਸੁਣ ਬਾਕ ਉਦਾਰਾ, ਕਰੋ ਜਨਮ ਕੋ ਸਫਲ ਬੇਚਾਰਾ। ਸਤਿਗੁਰਾਂ ਦੇ ਸ੍ਰੀ ਮੁਖ ਤੋਂ ਉਨ੍ਹਾਂ ਦੇ ਬਚਨਾਂ ਨੂੰ ਸੁਣ ਕੇ ਫੇਰ ਮੈਂ ਆਪਣੇ ਮਨੁੱਖਾ ਜਨਮ ਨੂੰ ਸਫਲ ਕਰਾਂਗਾ। ਸਤ ਦ੍ਰਵ ਸਲਤਾ ਉਲੰਘ ਬਿਪਾਸਾ, ਪਹੁੰਚਿਓ ਜਾਏ ਬਕਾਲੇ ਪਾਸਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਸਤਲੁਜ ਦਰਿਆ ਨੂੰ ਲੰਘਿਆ ਹੈ, ਫਿਰ ਬਿਆਸਾ ਦਰਿਆ ਨੂੰ ਪਾਰ ਕੀਤਾ ਹੈ, ਤੇ ਬਕਾਲੇ ਪਿੰਡ ਦੇ ਲਾਗੇ ਪਹੁੰਚ ਗਿਆ। ਵਹਿਰ ਗ੍ਰਾਮ ਤੇ ਕੀਨਸ ਡੇਰਾ, ਸੋਜ ਸੰਭਾਰ ਧਰੀ ਤਿਸ ਬੇਰਾ। ਪਿੰਡ ਤੋਂ ਬਾਹਰ ਵਾਰ ਹੀ ਮੱਖਣ ਸ਼ਾਹ ਨੇ ਆਪਣਾ ਡੇਰਾ ਲਾ ਲਿਆ ਹੈ, ਸਾਰੀਆਂ ਚੀਜ਼ਾਂ ਨੂੰ ਉਸਨੇ ਭਲੇ ਤਰੀਕੇ ਦੇ ਨਾਲ ਸੰਭਾਲ ਕੇ ਰੱਖ ਲਿਆ। ਸੁਣ ਕੇ ਸੁਧ ਪੀ ਸਭ ਸੋਡੀਨ ਨਿਜ ਨਿਜ ਮਨਖ ਪਠਾਵਨ ਕੀਨ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮੱਖਣ ਸ਼ਾਹ ਦੇ ਆਉਣ ਦੀ ਜਿਹੜੀ ਖਬਰ ਹੈ ਇਹ ਸਾਰਿਆਂ ਸੋਡੀਆਂ ਨੂੰ ਲੱਗ ਗਈ ਹੈ। ਆਪੋ ਆਪਣੇ ਜਿਹੜੇ ਮੁਖੀ ਆਦਮੀ ਸੀ ਉਹਨਾਂ ਨੇ ਭਰਮਾਉਣ ਦੇ ਵਾਸਤੇ ਮੱਖਣ ਸ਼ਾਹ ਨੂੰ ਭੇਜ ਦਿੱਤੇ। ਭੋਜਨ ਅਨੇਕ ਪ੍ਰਕਾਰ ਪੁਚਾਏ ਸਨ ਮਨ ਸਭ ਬਿਦਹਰ ਖਾਏ। ਸਾਰਿਆਂ ਸੋਡੀਆਂ ਨੇ ਆਪੋ ਆਪਣੇ ਆਦਮੀ ਕੱਲੇ ਨੇ ਉਹ ਆਦਮੀ ਵੱਖੋ ਵੱਖਰਾ ਭੋਜਨ ਲੈ ਕੇ ਪਹੁੰਚੇ ਨੇ ਮੱਖਣ ਸ਼ਾਹ ਦੇ ਕੋਲ। ਬੜਾ ਸਨਮਾਨ ਕੀਤਾ, ਹਰ ਇੱਕ ਤਰੀਕੇ ਦੇ ਨਾਲ ਮੱਖਣ ਸ਼ਾਹ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ। ਨਿਜ ਨਿਜ ਦਿਸ਼ਾ ਮਸੰਦ ਮਹਾਨ ਉਪਦੇਸ਼ ਕਹਿ ਕਹਿ ਪਖੇ ਆਨਾ। ਆਪੋ ਆਪਣੀ ਦਿਸ਼ਾ ਦੇ ਵੱਲ ਜਿਹੜੇ ਮਸੰਦ ਨੇ ਉਹ ਖਿੱਚਣਾ ਚਾਹੁੰਦੇ ਨੇ, ਆਪਣਾ ਪੱਖ ਪ੍ਰਗਟ ਕਰਨਾ ਚਾਹੁੰਦੇ ਨੇ। ਕੋਈ ਮਸੰਦ ਆਣ ਕੇ ਮੱਖਣ ਸ਼ਾਹ ਨੂੰ ਕਹਿੰਦਾ ਕਿ ਮੈਂ ਜਿਹੜੇ ਗੁਰੂ ਦੀ ਸੇਵਾ ਤੇ ਲੱਗਾ ਹਾਂ ਉਹੀ ਅਸਲੀ ਗੁਰੂ ਹੈ, ਬਾਕੀ ਸਾਰੇ ਝੂਠੇ ਨੇ। ਤੇ ਜਿਹੜਾ ਦੂਸਰਾ ਕੋਈ ਆਉਂਦਾ ਉਹ ਵੀ ਇੰਜ ਹੀ ਕਹਿੰਦਾ ਕਿ ਮੈਂ ਜਿਹੜੇ ਗੁਰੂ ਨੂੰ ਮੰਨਿਆ ਹੋਇਆ ਉਹੀ ਅਸਲੀ ਗੁਰੂ ਹੈ, ਬਾਕੀ ਸਾਰੇ ਝੂਠੇ ਨੇ। ਅਜ਼ਮਤ ਮੈਂ ਪੂਰਨ ਗੋਰੇਹੀ ਸੋਡੀ ਬੇਅਰਥ ਨਾਮ ਨਿਜ ਲੇਹੀ। ਕੋਈ ਮਸੰਦ ਆਣ ਕੇ ਕਹਿੰਦਾ ਕਿ ਕਰਾਮਾਤਾਂ ਦੇ ਵਿੱਚ ਜਿਹੜਾ ਪੂਰਨ ਗੁਰੂ ਹੈ ਉਹਨੂੰ ਮੈਂ ਨਮਸਕਾਰ ਕਰਦਾ ਹਾਂ, ਬਾਕੀ ਜਿੰਨੇ ਵੀ ਸੋਡੀ ਬੈਠੇ ਹੋਏ ਨੇ ਗੁਰੂ ਬਣ ਕੇ ਉਹ ਤੇ ਆਪਣਾ ਨਾਮ ਹੀ ਪ੍ਰਗਟ ਕਰ ਰਹੇ ਨੇ, ਕੋਈ ਗੁਰੂ ਨਹੀਂ।
ਅਪਰ ਆਏ ਤਿਸ ਘਾਟ ਬਤਾਵੇ ਹਮ ਜਿਸ ਢਿੱਗ ਸੋ ਗੁਰੂ ਅਦ ਕਾਵੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਹੋਰ ਕੋਈ ਆ ਕੇ ਦੂਸਰੇ ਨੂੰ ਘੱਟ ਦੱਸਦਾ ਹੈ ਤੇ ਕਹਿੰਦਾ ਹੈ ਕਿ ਜਿਹੜੇ ਗੁਰੂ ਦੇ ਕੋਲ ਮੈਂ ਰਹਿੰਦਾ ਹਾਂ ਉਹੀ ਗੁਰੂ ਹੈ।
ਪਾਠੇ ਮਸੰਦ ਅਪਰ ਸੋਡੀਨ ਨਿਜ ਨਿਜ ਦਿਸ਼ਾ ਪਰਮਾਏ ਪ੍ਰਵੀਨ।
ਕਵੀ ਜੀ ਲਿਖਦੇ ਨੇ ਕਿ ਸਾਰਿਆਂ ਸੋਡੀਆਂ ਨੇ ਆਪੋ ਆਪਣੇ ਮਸੰਦ ਕੱਲੇ ਨੇ, ਆਪੋ ਆਪਣੀ ਦਿਸ਼ਾ ਦੇ ਵੱਲ ਉਹ ਭਰਮਾਉਣਾ ਚਾਹੁੰਦੇ ਨੇ ਮੱਖਣ ਸ਼ਾਹ ਨੂੰ।
ਇੱਕ ਕੋ ਕਮੀ ਬਤਾਵੇ ਦੂਜਾ ਚਿਤ ਚਾਹਤ ਸਭ ਨਿਜ ਨਿਜ ਪੂਜਾ।
ਕਿਉਂਕਿ ਆਪੋ ਆਪਣੀ ਹੀ ਪੂਜਾ ਸਾਰੇ ਚਾਹੁੰਦੇ ਨੇ, ਇਸ ਕਰਕੇ ਇੱਕ ਦੂਜੇ ਦੀ ਕਮੀ ਦੱਸਦੇ ਨੇ, ਭਾਵ ਕਿ ਆਪਣੇ ਵਿੱਚ ਲਾਭ ਦੱਸਦੇ ਨੇ ਤੇ ਦੂਜਿਆਂ ਦੇ ਵਿੱਚ ਕਮੀਆਂ ਕੱਢ ਕੇ ਪ੍ਰਗਟ ਕਰਦੇ ਨੇ।
ਧਨ ਕੋ ਲੋਭ ਤਰੈ ਉਪਦੇਸ਼ ਹੋਇ ਹਮ ਮੰਨਤਾ ਦੇਸ਼ ਅਸ਼ੇਸ਼।
ਦਰਅਸਲ ਸਾਰੇ ਦੇ ਸਾਰੇ ਧਨ ਦੇ ਲਾਲਚ ਦੇ ਵਿੱਚ ਫਸੇ ਹੋਏ ਨੇ ਤੇ ਉਪਦੇਸ਼ ਦਿੰਦੇ ਨੇ, ਕਹਿੰਦੇ ਨੇ ਕਿ ਸਾਡੇ ਗੁਰੂ ਦੀ ਜਿਹੜੀ ਮੰਨਤਾ ਹੈ ਉਹ ਦੂਰ ਦੂਰ ਤੱਕ ਦੇਸ਼ਾਂ ਦੇ ਵਿੱਚ।
ਤੀਰ ਮਲ ਕੋ ਹੋਤੋ ਮਸੰਦ ਪੁਸ਼ਟ ਤਨਾੜ ਪ੍ਰਵੀਨ ਬਿਲੰਦ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਧੀਰ ਮਲ ਦਾ ਇੱਕ ਮਸੰਦ ਸੀ ਜਿਹੜਾ ਬਹੁਤ ਹੀ ਜਿਆਦਾ ਮੋਟਾ ਤਾਜ਼ਾ ਸੀ ਤੇ ਬਹੁਤ ਅਮੀਰ ਵੀ ਸੀ।
ਸੋ ਪੀ ਆਏ ਸਨਮਾਨ ਕਰੰਤਾ ਅਧਿਕ ਸੁੱਤ ਤੇ ਆਪਣੀ ਉਚਰੰਤਾ।
ਧੀਰ ਮਲ ਦਾ ਮਸੰਦ ਵੀ ਆਇਆ ਹੈ ਸਨਮਾਨ ਕਰਨ ਦੇ ਵਾਸਤੇ, ਉਹਨੇ ਵੀ ਮੱਖਣ ਸ਼ਾਹ ਦਾ ਬੜਾ ਸਨਮਾਨ ਕੀਤਾ ਤੇ ਧੀਰ ਮਲ ਨੂੰ ਗੁਰੂ ਉਸਨੇ ਆਖਿਆ ਕਿ ਧੀਰ ਮਲ ਵੱਡਾ ਗੁਰੂ ਹੈ। ਕਿਉਂਕਿ ਪਿੱਛੇ ਵੀ ਇਸ ਗੱਲ ਦਾ ਜ਼ਿਕਰ ਆਇਆ ਹੈ ਕਿ ਧੀਰ ਮਲ ਦੀ ਜਿਹੜੀ ਸੋਭਾ ਸੀ ਉਹ ਸਾਰਿਆਂ ਬਾਕੀਆਂ ਤੋਂ ਜ਼ਿਆਦਾ ਸੀ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਦੇ ਵਿੱਚ ਵੀ ਆਉਂਦਾ ਕਿ ਧੀਰ ਮਲ ਦੀ ਮੰਨਤਾ ਜ਼ਿਆਦਾ ਸੀ, ਉਹਦੇ ਕੋਲ ਭਰਮੀਆਂ ਸੰਗਤਾਂ ਬਹੁਤਾ ਜਾਂਦੀਆਂ ਸਨ। ਹੁਣ ਇਸ ਜਗ੍ਹਾ ਦੇ ਉੱਤੇ ਕਵੀ ਸੰਤੋਖ ਸਿੰਘ ਜੀ ਵੀ ਇਹ ਗੱਲ ਦਾ ਜ਼ਿਕਰ ਕਰਦੇ ਨੇ ਕਿ ਧੀਰ ਮਲ ਦਾ ਜਿਹੜਾ ਮਸੰਦ ਸੀ ਉਹ ਬੜਾ ਧਨੀ ਵੀ ਸੀ, ਬੜਾ ਪ੍ਰਵੀਨ ਵੀ ਸੀ ਤੇ ਬੜਾ ਮੋਟਾ ਤਾਜ਼ਾ ਵੀ ਸੀ, ਭਾਵ ਕਿ ਇਸ ਤਰ੍ਹਾਂ ਦਾ ਉਹ ਧੀਰ ਮਲ ਦਾ ਮਸੰਦ ਸੀ। ਉਹ ਵੀ ਆਪਣੇ ਵੱਲੋਂ ਧੀਰ ਮਲ ਦੀ ਉਸਤਤੀ ਬਿਆਨ ਕਰਦਾ।
ਧੀਰ ਮਲ ਕੇ ਘਰ ਗੋਰੇ ਆਈ ਖੁਤੀ ਇਨੋ ਕੀ ਇਨ ਕੇ ਆਈ।
ਧੀਰ ਮਲ ਦਾ ਮਸੰਦ ਮੱਖਣ ਸ਼ਾਹ ਨੂੰ ਕਹਿੰਦਾ ਕਿ ਇਨ੍ਹਾਂ ਦੇ ਘਰ ਦੀ ਹੀ ਗੁਰਿਆਈ ਸੀ ਤੇ ਇਨ੍ਹਾਂ ਦੇ ਘਰ ਦੇ ਵਿੱਚ ਹੀ ਵਾਪਸ ਮੁੜ ਕੇ ਆ ਗਈ।
ਸ੍ਰੀ ਗੁਰ ਹਰਿ ਗੋਬਿੰਦ ਆਨੰਦ ਗੁਰ ਦਿੱਤਾ ਸੁਤ ਤਿਨ ਬੁਲੰਦ।
ਹੁਣ ਧੀਰਮਲ ਦਾ ਜਿਹੜਾ ਮਸੰਦ ਹੈ ਉਹ ਸ਼ੁਰੂ ਤੋਂ ਲੈ ਕੇ ਵਿਥਿਆ ਨੂੰ ਬਿਆਨ ਕਰਦਾ ਹੈ ਕਿ ਕਿਸ ਤਰੀਕੇ ਦੇ ਨਾਲ ਗੁਰਿਆਈ ਪਹਿਲਾਂ ਗਈ ਤੇ ਫਿਰ ਕਿਸ ਤਰ੍ਹਾਂ ਧੀਰਮਲ ਦੇ ਕੋਲ ਆਈ। ਧੀਰਮਲ ਦਾ ਮਸੰਦ ਕਹਿੰਦਾ ਹੈ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਜੋ ਕਿ ਆਨੰਦ ਦਾ ਰੂਪ ਸਨ ਉਨ੍ਹਾਂ ਦੇ ਪੁੱਤਰ ਸਨ ਬਾਬਾ ਗੁਰਦਿੱਤਾ ਜੀ।
ਮਹਾਪ੍ਰਤਾਪੀ ਅਜ਼ਮਤ ਪਾਰੀ ਚਿਤ ਜੋ ਚਹਿਤ ਕਰਤ ਸੋਕਾਰੀ।
ਧੀਰਮਲ ਦਾ ਮਸੰਦ ਕਹਿੰਦਾ ਹੈ ਕਿ ਬਾਬਾ ਗੁਰਦਿੱਤਾ ਜੀ ਜਿਹੜੇ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਵੱਡੇ ਸਾਹਿਬਜ਼ਾਦੇ ਸਨ, ਵੱਡੇ ਪ੍ਰਤਾਪੀ ਸਨ ਤੇ ਕਰਾਮਾਤਾਂ ਦੇ ਸਮੂਹ ਸਨ, ਚਿੱਤ ਦੇ ਵਿੱਚ ਗੁਰਦਿੱਤਾ ਜੀ ਦੇ ਜੋ ਆਉਂਦਾ ਸੀ ਉਹ ਕਰਦੇ ਸਨ।
ਪਿਤ ਪ੍ਰਿਯ ਸਰਬ ਗੁਣਨ ਕੋ ਖਾਨੀ ਸੋਡੀ ਅਪਰ ਨ ਜਾਹੇ ਸਮਾਨੀ।
ਪਿਤ ਪ੍ਰਿਯ ਸਰਬ ਗੁਣਨ ਕੋ ਖਾਨੀ, ਪਿਆਰੇ ਪਿਤਾ ਜਿਹੜੇ ਬਾਬਾ ਗੁਰਦਿੱਤਾ ਜੀ ਦੇ ਸਨ ਭਾਵ ਕੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਉਹ ਗੁਣਾ ਦੀ ਖਾਨ ਸਨ, ਸੋਡੀ ਅਪਰ ਨ ਜਾਹੇ ਸਮਾਨੀ, ਕੋਈ ਵੀ ਸੋਡੀ ਉਹਨਾਂ ਦੀ ਬਰਾਬਰੀ ਦਾ ਨਹੀਂ।
ਏਕ ਬਾਰ ਏਕ ਮ੍ਰਿਤਕ ਬਿਲੋਕ ਦਿਓ ਜਿਵਾਏ ਸੁਕੀਨ ਅਸ਼ੋਕ।
ਕਹਿੰਦਾ ਹੈ ਕਿ ਇੱਕ ਵਾਰੀ ਬਾਬਾ ਗੁਰਦਿੱਤਾ ਜੀ ਨੇ ਇੱਕ ਮੁਰਦੇ ਨੂੰ ਆਪਣਾ ਬਚਨ ਕਹਿ ਕੇ ਜ਼ਿੰਦਾ ਕਰ ਦਿੱਤਾ।
ਸੁਣ ਕਰ ਪਿਤ ਗੁਰ ਬਰਜਨ ਕੀ ਨਸ ਇਹ ਨਹੀਂ ਕਰੋ ਪ੍ਰਭੂ ਗਤ ਚੀਨਸ।
ਕਹਿੰਦਾ ਕਿ ਜਦੋਂ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੂੰ ਪਤਾ ਲੱਗਾ ਕਿ ਗੁਰਦਿੱਤੇ ਨੇ ਇਸ ਤਰ੍ਹਾਂ ਕੀਤਾ ਤੇ ਉਨ੍ਹਾਂ ਨੇ ਆਪਣੇ ਪਿਆਰੇ ਪੁੱਤਰ ਨੂੰ ਵਰਜਿਆ ਕਿ ਪੁੱਤਰ ਇਸ ਤਰ੍ਹਾਂ ਦਾ ਕੰਮ ਨਹੀਂ ਕਰਨਾ, ਪ੍ਰਭੂ ਦੀ ਰਜ਼ਾ ਦੇ ਵਿੱਚ ਰਾਜ਼ੀ ਰਹਿਣਾ।
ਕਿਤਕ ਕਾਲ ਪੁਣ ਬੀਤ ਗਯੋ ਹੈ ਬ੍ਰਿਤ ਅਖੇਰ ਚੀਤ ਦਯੋ ਹੈ।
ਧੀਰਮਲ ਦਾ ਮਸੰਦ ਮੱਖਣ ਸ਼ਾਹ ਨੂੰ ਵਿਥਿਆ ਸੁਣਾ ਰਿਹਾ ਹੈ ਕਿ ਕਾਫੀ ਸਾਰਾ ਸਮਾਂ ਫਿਰ ਬਤੀਤ ਹੋ ਗਿਆ। ਇੱਕ ਦਿਨ ਗੁਰਦਿੱਤਾ ਜੀ ਨੇ ਸ਼ਿਕਾਰ ਖੇਡਣ ਦਾ ਮਨ ਬਣਾਇਆ।
ਅਨਕ ਕਾਮਨਾ ਪੂਰਨ ਕਰ ਦਰਸ਼ਨ ਦੇ ਦੇ ਸਿੱਖ ਉਦਰ।
ਅਨੇਕਾਂ ਹੀ ਜਿਹੜੀਆਂ ਕਾਮਨਾਵਾਂ ਨੇ ਉਹ ਗੁਰਦਿੱਤਾ ਜੀ ਲੋਕਾਂ ਦੀਆਂ ਪੂਰੀਆਂ ਕਰਦੇ ਸਨ, ਦਰਸ਼ਨ ਦੇ ਦੇ ਕੇ ਸਿੱਖਾਂ ਦਾ ਉਦਾਰ ਕਰਦੇ ਸਨ।
ਗੁਰ ਤਾਇ ਉਚਿਤ ਜੇ ਗੁਣ ਹੈ ਸਾਰੇ ਸਭ ਪਈਅਤ ਜਿਨ ਕੇਰ ਮਜਾਰੇ।
ਭਾਵ ਕੇ ਗੁਰਿਆਈ ਦੇ ਜਿੰਨੇ ਵੀ ਜ਼ਿਆਦਾ ਗੁਣ ਨੇ ਉਹ ਸਾਰੇ ਦੇ ਸਾਰੇ ਗੁਰਦਿੱਤਾ ਜੀ ਦੇ ਵਿੱਚ ਮੌਜੂਦ ਸਨ।
ਸਿੱਖ ਸਮੂਹ ਦਰਸ ਬੇਆਮ ਕਰ ਕਾਮਨਾ ਬਾਛਤ ਪਾਵੇ।
ਜਿਹੜੇ ਸਮੂਹ ਸਿੱਖ ਨੇ ਉਹ ਸਾਰੇ ਹੀ ਗੁਰਦਿੱਤਾ ਜੀ ਦਾ ਦਰਸ਼ਨ ਕਰਦੇ ਸਨ ਤੇ ਸਾਰੀਆਂ ਕਾਮਨਾਵਾਂ ਵੀ ਪੂਰੀਆਂ ਹੁੰਦੀਆਂ ਸਨ।
ਸਭ ਹਿਨ ਬਿਖੇ ਭਏ ਸਭ ਲਾਇਕ ਮਸਤਕ ਦੀਪਤ ਜੋਤ ਸੁਭਾਇਕ।
ਮਸੰਦ ਕਹਿੰਦਾ ਹੈ ਕਿ ਹਰ ਇੱਕ ਤਰੀਕੇ ਦੇ ਨਾਲ ਸਾਰਿਆਂ ਦੇ ਵਿੱਚ ਗੁਰਦਿੱਤਾ ਜੀ ਲਾਇਕ ਸਨ, ਉਨ੍ਹਾਂ ਦੇ ਮੱਥੇ ਦੇ ਉੱਤੇ ਜਿਹੜੀ ਸੁਭਾਵਕ ਹੀ ਜੋਤ ਸੀ ਉਹ ਪ੍ਰਕਾਸ਼ਮਾਨ ਸੀ।
ਇੱਕ ਦਿਨ ਵਿਚਰਤ ਕਰਤ ਅਖੇਰਾ ਤੈਨੂੰ ਮਰੀ ਪਰੀ ਕੋ ਹੀਰਾ।
ਕਹਿੰਦਾ ਹੈ ਕਿ ਇੱਕ ਦਿਨ ਗੁਰਦਿੱਤਾ ਜੀ ਸ਼ਿਕਾਰ ਖੇਡਣ ਦੇ ਵਾਸਤੇ ਗਏ ਤੇ ਇੱਕ ਗਊ ਨੂੰ ਮਰਿਆ ਹੋਇਆ ਉਨ੍ਹਾਂ ਨੇ ਦੇਖਿਆ।
ਹੁਤੀ ਸਬਤ ਸ਼ਾ ਸੁੰਦਰ ਕਨੀ ਦੇਖਤ ਕਿਰਪਾ ਦ੍ਰਿਸ਼ਟ ਸੋ ਸਨੀ।
ਉਹ ਜਿਹੜੀ ਗਊ ਮਰ ਗਈ ਸੀ, ਮਸੰਦ ਕਹਿੰਦਾ ਹੈ ਕਿ ਉਹਦਾ ਛੋਟਾ ਜਿਹਾ ਵੱਛਾ ਸੀ, ਉਹ ਬਹੁਤ ਸੁੰਦਰ ਵੱਛਾ ਸੀ,
ਦੇਖਤ ਕਿਰਪਾ ਸੋ ਸਨੀ।
ਬਾਬਾ ਗੁਰਦਿੱਤਾ ਜੀ ਨੇ ਮੇਰ ਦੀ ਨਜ਼ਰ ਦੇ ਨਾਲ ਦੇਖਿਆ ਉਸ ਛੋਟੇ ਜੇ ਗਊ ਦੇ ਵੱਛੇ ਨੂੰ।
ਨਿਜ ਅਨਚਰ ਸੋ ਗਿਰਾਇ ਉਚਾਰੀ ਵਾਹਿਗੁਰੂ ਕਹੁ ਛਿਰਕੋ ਬਾਰੀ।
ਉਸ ਵੇਲੇ ਮਸੰਦ ਕਹਿੰਦਾ ਹੈ ਕਿ ਬਾਬਾ ਗੁਰਦਿੱਤਾ ਜੀ ਨੇ ਆਪਣੇ ਦਾਸ ਨੂੰ ਹੁਕਮ ਕੀਤਾ ਕਿ ਵਾਹਿਗੁਰੂ ਨਾਮ ਦਾ ਜਾਪ ਕਰਕੇ ਇਸ ਮਰੀ ਹੋਈ ਗਊ ਦੇ ਉੱਤੇ ਪਾਣੀ ਦਾ ਛਿੱਟਾ ਦੇ ਦੇ।
ਅਲਪ ਸਬਤ ਸ਼ਾ ਦੇਹ ਜਿਵਾਏ ਸੁਣ ਸੇਵਕ ਕੀ ਨਸ ਤਿਸ ਪਾਏ।
ਗੁਰਦਿੱਤਾ ਜੀ ਨੇ ਦਾਸ ਨੂੰ ਹੁਕਮ ਕੀਤਾ ਹੈ ਕਿ ਪਾਣੀ ਦਾ ਛੱਟਾ ਦੇ ਕੇ ਇਸ ਛੋਟੇ ਜੇ ਬੱਚੇ ਦੀ ਮਾਂ ਜਿਹੜੀ ਗਊ ਹੈ ਉਸ ਨੂੰ ਜਿਉਂਦਾ ਕਰ ਦੇ ਤਾਂ ਕਿ ਇਸ ਤਰੀਕੇ ਦੇ ਨਾਲ ਇਹ ਬੱਚਾ ਸੁਖ ਦੀ ਪ੍ਰਾਪਤੀ ਕਰੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਧੀਰਮਲ ਦਾ ਮਸੰਦ ਕਹਿੰਦਾ ਹੈ ਕਿ ਉਸੇ ਤਰ੍ਹਾਂ ਸੇਵਕ ਨੇ ਕੀਤਾ।
ਬੋਲਤ ਉੱਠੀ ਤੇਨ ਤਤਕਾਲਾ ਤਨ ਤਨ ਸਭ ਕਹਿ ਤਿਸ ਕਾਲਾ।
ਦਾਸ ਨੇ ਹੁਕਮ ਨੂੰ ਮੰਨਿਆ, ਪਾਣੀ ਦਾ ਛੱਟਾ ਦਿੱਤਾ ਵਾਹਿਗੁਰੂ ਨਾਮ ਦਾ ਜਾਪ ਕਰਕੇ ਤੇ ਗਊ ਜਿਉਂਦੀ ਹੋ ਗਈ। ਉਸੇ ਵੇਲੇ ਆਪਣੇ ਬੱਚੇ ਨੂੰ ਉਹ ਦੁੱਧ ਚੰਗਾਉਣ ਲੱਗੀ। ਕਹਿੰਦਾ ਹੈ ਧੀਰਮਲ ਦਾ ਮਸੰਦ, ਧਨ ਧਨ ਸਭ ਕਹਿ ਤਿਸ ਕਾਲਾ। ਉਸ ਵੇਲੇ ਸਾਰਿਆਂ ਨੇ ਬਾਬਾ ਗੁਰਦਿੱਤਾ ਜੀ ਨੂੰ ਧਨ ਧਨ ਆਖਿਆ।
ਹਰ ਗੋਬਿੰਦ ਗੁਰੂ ਸੁਣ ਬਾਤ ਕੀਨਸ ਨਿਕਟ ਹਕਾਰਨ ਤਾਤ।
ਕਹਿੰਦਾ ਕਿ ਜਦੋਂ ਫਿਰ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੂੰ ਇਸ ਵਾਰਤਾ ਦਾ ਪਤਾ ਲੱਗਾ ਤੇ ਫਿਰ ਗੁਰਦਿੱਤਾ ਜੀ ਨੂੰ ਸਤਿਗੁਰਾਂ ਨੇ ਆਪਣੇ ਕੋਲ ਬੁਲਾਇਆ।
ਕਹਿਓ ਤੁਮੈ ਇਹ ਰੀਤ ਨਯਾਚੀ ਵਰਜਿਓ ਹੋ ਤੋ ਸਿਮਰ ਗਤ ਪਾਛੀ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਆਪਣੇ ਪੁੱਤਰ ਗੁਰਦਿੱਤਾ ਨੂੰ ਆਖਿਆ ਕਿ ਗੁਰਦਿੱਤਿਆ ਮੈਂ ਤੈਨੂੰ ਪਹਿਲਾਂ ਵੀ ਮਨਾ ਕੀਤਾ ਸੀ ਕਿ ਇਸ ਤਰ੍ਹਾਂ ਦੀ ਕਰਾਮਾਤ ਨਹੀਂ ਕਰਨੀ, ਵਰਜਿਆ ਸੀ, ਪਰ ਤੂੰ ਮੇਰੀ ਸਿੱਖਿਆ ਨੂੰ ਭੁੱਲ ਗਿਆ।
ਇਹ ਰਹਿਬੇ ਕੀ ਰੀਤ ਨ ਤੋਹੀ ਜਨਮ ਮਰਨ ਜਗ ਕੋਨਤ ਹੋਹੀ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਆਖਿਆ ਕਿ ਜਿਹੜੀ ਰੀਤੀ ਗੁਰਦਿੱਤਿਆ ਤੂੰ ਫੜੀ ਹੋਈ ਹੈ ਇਹ ਬਿਲਕੁਲ ਵੀ ਚੰਗੀ ਨਹੀਂ ਹੈ, ਕਿਉਂਕਿ ਦੁਨੀਆਂ ਦੇ ਉੱਤੇ ਜਮਣਾ ਤੇ ਮਰਨਾ ਹੁੰਦਾ ਹੀ ਹੁੰਦਾ।
ਤੁਮਨੇ ਸਕਲ ਥਾਣੇ ਮਕਰਨੀ ਪਰਮੇਸ਼ਰ ਦਿਸ਼ ਸ਼ੁਭ ਨਹੀਂ ਬਰਨੀ।
ਤੇ ਜਿਹੜਾ ਵੀ ਮਰ ਜਾਏਗਾ ਤੂੰ ਉਸ ਨੂੰ ਜਿਵਾ ਦੇਗਾ, ਇਹ ਤੇ ਪ੍ਰਭੂ ਦੀ ਰਜ਼ਾ ਦੇ ਵਿੱਚ ਖਲਲ ਪੈਦਾ ਕਰਨ ਵਾਲੀ ਗੱਲ ਹੋਵੇਗੀ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਪਰਮੇਸ਼ਰ ਦੀ ਕੀਤੀ ਦੇ ਉੱਤੇ ਤੂੰ ਤਰਕ ਕੀਤਾ ਹੈ, ਉਹਦੀ ਕੀਤੀ ਨੂੰ ਮਿਟਾਇਆ ਹੈ, ਇਹ ਬਿਲਕੁਲ ਗਲਤ ਗੱਲ ਹੈ।
ਗੁਰੂ ਪਿਤਾ ਤੇ ਸੁਣ ਕਰ ਚਾਲੇ ਮਿਲੇ ਨ ਬੋਲਣ ਕੀਆ ਤਿਸ ਨਾਲੇ।
ਉਸ ਵੇਲੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਗੁਰਦਿੱਤਾ ਜੀ ਨੂੰ ਆਖਿਆ ਕਿ ਗੁਰਦਿੱਤਿਆ ਇੱਕ ਮਿਆਨ ਦੇ ਵਿੱਚ ਦੋ ਤਲਵਾਰਾਂ ਕਦੇ ਵੀ ਰਹਿ ਨਹੀਂ ਸਕਦੀਆਂ। ਜੇ ਤੂੰ ਐਵੇਂ ਕਰਨਾ ਤੇ ਫਿਰ ਤੂੰ ਰਹਿ ਜਾ, ਮੈਂ ਚਲਿਆ ਜਾਣਾ, ਤੇ ਜੇ ਮੈਂ ਰਵਾਂਗਾ ਫਿਰ ਤੂੰ ਨਹੀਂ ਰਵੇਂਗਾ। ਇਸ ਤਰ੍ਹਾਂ ਸਤਿਗੁਰੂ ਹਰਗੋਬਿੰਦ ਜੀ ਨੇ ਬਚਨ ਕੀਤਾ ਤੇ ਮਸੰਦ ਵਾਰਤਾ ਸੁਣਾ ਰਿਹਾ ਏ ਮੱਖਣ ਸ਼ਾਹ ਨੂੰ। ਕਹਿੰਦਾ ਕਿ ਪਿਤਾ ਦੇ ਬਚਨ ਨੂੰ ਸੁਣ ਕੇ ਫਿਰ ਗੁਰਦਿੱਤਾ ਜੀ ਉਥੋਂ ਤੁਰ ਪਏ ਨੇ, ਕਿਸੇ ਦੇ ਨਾਲ ਕੋਈ ਬਚਨ ਨਹੀਂ ਕੀਤਾ ਤੇ ਕਿਸੇ ਦੇ ਨਾਲ ਮਿਲੇ ਵੀ ਨੇ।
ਤਾਜੇ ਉਹ ਸਰੀਰ ਹੋਏ ਏਕਾਂਤ ਸਤਿਗੁਰ ਪਿਤ ਕੀ ਮਾਨੀ ਬਾਤ।
ਕਹਿੰਦਾ ਕਿ ਏਕਾਂਤ ਦੇ ਵਿੱਚ ਜਾ ਕੇ ਉਹਨਾਂ ਨੇ ਆਪਣੇ ਸਰੀਰ ਨੂੰ ਤਿਆਗ ਦਿੱਤਾ, ਆਪਣੇ ਪਿਤਾ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੀ ਗੱਲ ਨੂੰ ਮੰਨਿਆ, ਕਿਉਂਕਿ ਉਹਨਾਂ ਨੇ ਆਖਿਆ ਸੀ ਜੇ ਮੈਂ ਰਵਾਂਗਾ ਤੇ ਤੂੰ ਨਹੀਂ ਰਹਿਣਾ, ਜੇ ਤੂੰ ਰਹਿਣਾ ਤੇ ਫਿਰ ਮੈਂ ਨਹੀਂ ਰਹਿਣਾ। ਇਸ ਕਰਕੇ ਗੁਰਦਿੱਤਾ ਜੀ ਨੇ ਆਪਣੇ ਸਰੀਰ ਨੂੰ ਤਿਆਗ ਦਿੱਤਾ।
ਆਵ ਲੋ ਤਿੰਨ ਕੋ ਜੋ ਇਸ ਥਾਨ ਕਰੈ ਅਰਾਧਨ ਬਾਛਾ ਠਾਣ।
ਧੀਰਮਲ ਦਾ ਮਸੰਦ ਕਹਿੰਦਾ ਹੈ ਕਿ ਅਜੇ ਤੱਕ ਵੀ ਉਹ ਜਿਹੜਾ ਗੁਰਦਿੱਤਾ ਜੀ ਦਾ ਅਸਥਾਨ ਹੈ ਉਹਦੀ ਲੋਕ ਆਰਾਧਨਾ ਕਰਦੇ ਨੇ ਤੇ ਮੁਰਾਦਾਂ ਲੋਕਾਂ ਦੀਆਂ ਉਥੋਂ ਪੂਰੀਆਂ ਹੁੰਦੀਆਂ।
ਕਰ ਹੀ ਪੂਰਨ ਸੋ ਤਤਕਾਲਾ ਇਮ ਗੁਰਦਿੱਤਾ ਭਇਓ ਬਿਸਾਲਾ।
ਲੋਕਾਂ ਦੀਆਂ ਮੁਰਾਦਾਂ ਅੱਜ ਤੱਕ ਵੀ ਉਸ ਜਗ੍ਹਾ ਦੇ ਉੱਤੋਂ ਪੂਰੀਆਂ ਹੁੰਦੀਆਂ ਨੇ। ਧੀਰਮਲ ਦਾ ਮਸੰਦ ਕਹਿੰਦਾ ਹੈ ਮੱਖਣ ਸ਼ਾਹ ਨੂੰ ਕਿ ਇਸ ਤਰੀਕੇ ਦੇ ਸਨ ਬਾਬਾ ਗੁਰਦਿੱਤਾ ਜੀ ਵਿਸ਼ਾਲ।
ਤਿੰਨ ਕੇ ਸੁਤ ਉਪਜੇ ਸ਼ੁਭ ਦੋਏ ਗੁਰੂ ਹਰ ਰਾਏ ਧੀਰਮਲ ਸੋਏ।
ਤੇ ਕਹਿੰਦਾ ਹੈ ਕਿ ਉਹਨਾਂ ਗੁਰਦਿੱਤਾ ਜੀ ਦੇ ਘਰ ਦੇ ਵਿੱਚ ਦੋ ਸੁਪੁੱਤਰ ਪੈਦਾ ਹੋਏ, ਇੱਕ ਸਨ ਸਤਿਗੁਰੂ ਹਰ ਰਾਏ ਜੀ ਤੇ ਦੂਸਰੇ ਸਨ ਧੀਰਮਲ ਜੀ।
ਸ੍ਰੀ ਗੁਰ ਹਰ ਗੋਬਿੰਦ ਵਿਚਾਰੀ ਗੁਰਤਾ ਦਈ ਨ ਪੁੱਤਰਨ ਚਾਰੀ।
ਤੇ ਕਹਿੰਦਾ ਕਿ ਜਦੋਂ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਵਿਚਾਰਿਆ, ਉਸ ਵੇਲੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਆਪਣੇ ਚਾਰਾਂ ਪੁੱਤਰਾਂ ਦੇ ਵਿੱਚੋਂ ਕਿਸੇ ਨੂੰ ਵੀ ਗੁਰਿਆਈ ਨਹੀਂ ਦਿੱਤੀ, ਕਿਉਂਕਿ ਗੁਰਦਿੱਤਾ ਜੀ ਮਰ ਗਏ ਸਨ, ਬਾਕੀ ਚਾਰ ਸਨ।
ਲਾਇਕ ਸੁੱਤ ਕੇ ਪੁੱਤਰ ਵਿਚਾਰੇ ਹਰੀ ਰਾਏ ਨਿਜ ਥਲ ਬੈਠਾਰੇ।
ਕਹਿੰਦਾ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਆਪਣੇ ਪੁੱਤਰ ਗੁਰਦਿੱਤੇ ਦੇ ਪੁੱਤਰ ਨੂੰ ਹੀ ਚੰਗਾ ਯੋਗ ਜਾਣਿਆ ਤੇ ਹਰ ਰਾਏ ਜੀ ਨੂੰ ਗੁਰਿਆਈ ਦੇ ਉੱਤੇ ਬਿਠਾ ਦਿੱਤਾ।
ਪੌਤਰ ਪਰਵੀਨ ਸਕਲ ਗੁਣ ਪਾਰੀ ਲਖ ਨਿਜ ਆਇਸ ਕੇ ਅਨੁਸਾਰੀ।
ਕਹਿੰਦਾ ਹੈ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਆਪਣੇ ਪੋਤਰੇ ਨੂੰ ਪ੍ਰਵੀਨ ਤੇ ਗੁਣਾਂ ਦੇ ਵਿੱਚ ਵੱਡਾ ਜਾਣਿਆ, ਇਸੇ ਕਰਕੇ ਉਹਨਾਂ ਨੇ ਗੁਰਿਆਈ ਦਾ ਅਧਿਕਾਰੀ ਉਸ ਨੂੰ ਬਣਾਇਆ।
ਸ੍ਰੀ ਹਰਗੋਬਿੰਦ ਦਿਨ ਏਕ ਗਏ ਬਾਗ ਮੇ ਸਹਿਤ ਬਵੇਕ।
ਇੱਕ ਦਿਨ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਬਾਗ ਦੀ ਸੈਰ ਦੇ ਵਾਸਤੇ ਗਏ।
ਕਰਤ ਸੈਲ ਫਲਨ ਕੀ ਜਾਤੇ ਪਿਖੇ ਅਨੇਕ ਰੰਗ ਦਰ ਸਾਤੇ।
ਧੀਰਮਲ ਦਾ ਮਸੰਦ ਕਹਿੰਦਾ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਬਗੀਚੇ ਦੀ ਬਾਗ ਦੀ ਸੈਰ ਕਰ ਰਹੇ ਸਨ, ਤਰ੍ਹਾਂ ਤਰ੍ਹਾਂ ਦੇ ਫੁੱਲਾਂ ਨੂੰ ਤੇ ਫਲਾਂ ਨੂੰ ਉਹ ਦੇਖ ਰਹੇ ਸਨ, ਜਿਹੜੇ ਫੁੱਲ ਅਨੇਕਾਂ ਤਰ੍ਹਾਂ ਦੇ ਦਿਸਦੇ ਸਨ।
ਉਪਬਣ ਵਿਖੇ ਬਿਰਾਜੇ ਜਾਏ ਸੰਤ ਪਿਤਾਮੇ ਸ੍ਰੀ ਹਰਿ ਰਾਏ।
ਉਪਬਣ ਦੇ ਵਿੱਚ ਭਾਵ ਕੇ ਬਾਗ ਦੇ ਵਿੱਚ ਸਤਿਗੁਰੂ ਜੀ ਜਾ ਕੇ ਬੈਠ ਗਏ, ਜਿਹੜੇ ਪਿਤਾਮੇ ਸਨ, ਦਾਦਾ ਜੀ ਸਨ ਸਤਿਗੁਰੂ ਹਰਿ ਰਾਏ ਦੇ।
ਗਏ ਤਾਂ ਕੋ ਕੁਛਕ ਪਿਛਾਰੀ ਸੇਵਕ ਕਿਤਕ ਸਿੱਖ ਸੰਗਾਰੀ।
ਤੇ ਕਹਿੰਦਾ ਹੈ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਤੋਂ ਪਿੱਛੇ ਸ੍ਰੀ ਹਰਿ ਰਾਏ ਜੀ ਵੀ ਆਪਣੇ ਸੇਵਕਾਂ ਦੇ ਨਾਲ ਉੱਥੇ ਪਹੁੰਚੇ।
ਗਰ ਮੈਂ ਜਾਮਾ ਜਿਹ ਸੋ ਪਾਲੇ ਸੂਖਮ ਵਸਤ੍ਰ ਸ਼ੋਭਤ ਜਬ ਚਾਲੇ।
ਸਤਿਗੁਰੂ ਹਰਿ ਰਾਏ ਜੀ ਦੇ ਗਲ ਦੇ ਵਿੱਚ ਉਸ ਵੇਲੇ 100 ਪੱਲਿਆਂ ਦਾ ਚੋਲਾ ਸੀ, ਬਹੁਤ ਬਰੀਕ ਕੱਪੜੇ ਦਾ ਉਹ ਚੋਲਾ ਬਣਿਆ ਸੀ।
ਮਗ ਕੇ ਨਿਕਟ ਕੁਸਮ ਇੱਕ ਖਰੋ ਸੁੰਦਰ ਰੰਗ ਭੋਰ ਕੋ ਖਿਰੋ।
ਕਹਿੰਦਾ ਹੈ ਕਿ ਰਸਤੇ ਦੇ ਵਿੱਚ ਜਿੱਥੋਂ ਦੀ ਲੰਘਣਾ ਸੀ ਸਤਿਗੁਰੂ ਹਰਿ ਰਾਏ ਨੇ, ਉਸ ਜਗ੍ਹਾ ਦੇ ਉੱਤੇ ਇੱਕ ਬਹੁਤ ਹੀ ਸੁੰਦਰ ਫੁੱਲ ਖਿੜਿਆ ਹੋਇਆ ਸੀ, ਜੋ ਕਿ ਸਵੇਰ ਤੋਂ ਖਿੜਿਆ ਸੀ।
ਜਾਮੇ ਸੰਗ ਅਟਕ ਸੋ ਟੂਟਾ ਬਿਨਾ ਕੁਸਮ ਤੇ ਰਹਿਓ ਸੋ ਬੂਟਾ।
ਤੇ ਸ੍ਰੀ ਹਰਿ ਰਾਏ ਜੀ ਦੇ ਜਾਮੇ ਦੇ ਨਾਲ ਅੜਕੇ ਉਹ ਜਿਹੜਾ ਸੁੰਦਰ ਫੁੱਲ ਸੀ ਉਹ ਟੁੱਟ ਕੇ ਧਰਤੀ ਦੇ ਉੱਤੇ ਡਿੱਗ ਪਿਆ, ਤੇ ਉਹ ਜਿਹੜਾ ਬੂਟਾ ਸੀ ਜਿਹਦੇ ਨਾਲ ਫੁੱਲ ਲੱਗਿਆ ਸੀ ਉਹ ਫੁੱਲ ਤੋਂ ਰਹਿਤ ਹੋ ਗਿਆ।
ਮਿਲੇ ਪਿਤਾ ਮੇ ਸੋ ਪੁਨ ਆਏ ਟੁੱਟ ਗਯੋ ਸੁਮਨਸ ਜਿਸ ਥਾਏ।
ਕਹਿੰਦਾ ਕਿ ਫੁੱਲ ਤੇ ਟੁੱਟ ਗਿਆ ਪਰ ਕਾਲੀ ਦੇ ਨਾਲ ਦੌੜ ਕੇ ਆਪਣੇ ਦਾਦਾ ਨੂੰ ਭਾਵ ਕੇ ਸਤਿਗੁਰੂ ਹਰਗੋਬਿੰਦ ਜੀ ਨੂੰ ਜਾ ਕੇ ਮਿਲੇ ਸ੍ਰੀ ਹਰਿ ਰਾਏ ਜੀ।
ਸ੍ਰੀ ਹਰਗੋਬਿੰਦ ਜਬੈ ਨਿਹਾਰਾ ਸਭਿਨ ਸੋਇਮ ਬਾਕ ਉਚਾਰਾ।
ਤੇ ਕਹਿੰਦਾ ਕਿ ਜਦੋਂ ਸਤਿਗੁਰੂ ਹਰਗੋਬਿੰਦ ਜੀ ਵਾਪਸ ਆ ਰਹੇ ਸਨ ਤੇ ਉਹਨਾਂ ਨੇ ਦੇਖਿਆ ਕਿ ਮੈਂ ਜਦੋਂ ਲੰਘਿਆ ਸੀ ਤੇ ਬੜਾ ਸੋਹਣਾ ਫੁੱਲ ਇੱਥੇ ਖੜਿਆ ਲੱਗਿਆ ਸੀ ਪਰ ਹੁਣ ਉਹ ਫੁੱਲ ਧਰਤੀ ਦੇ ਉੱਤੇ ਡਿੱਗਾ ਪਿਆ ਹੈ ਟੁੱਟ ਕੇ।
ਇਹਾਂ ਹੋ ਤੋ ਇੱਕ ਫੂਲ ਵਿਸਾਲਾ ਕਿਸਨੇ ਤੋੜ ਲੀਨ ਇਸ ਕਾਲਾ।
ਤੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਕਿ ਮੈਂ ਹੁਣੇ ਹੀ ਦੇਖ ਕੇ ਗਿਆ ਹਾਂ, ਇਸ ਬੂਟੇ ਦੇ ਨਾਲ ਸੁੰਦਰ ਫੁੱਲ ਖਿੜ ਕੇ ਲੱਗਾ ਹੋਇਆ ਸੀ, ਇਸ ਫੁੱਲ ਨੂੰ ਕਿੰਨੇ ਤੋੜਿਆ।
ਅਦਾਸਨ ਭਾਣਿਓ ਬੰਦ ਜੁਗ ਹਾਥਾ ਸ੍ਰੀ ਹਰਿ ਰਾਏ ਵਸਤ੍ਰ ਕੇ ਸਾਥਾ।
ਉਸ ਵੇਲੇ ਦਾਸਾਂ ਨੇ ਅਰਜ ਕੀਤੀ, ਸੱਚੇ ਪਾਤਸ਼ਾਹ ਸ੍ਰੀ ਹਰਿ ਰਾਏ ਜੀ ਦੇ ਚੋਲੇ ਦੇ ਨਾਲ ਅੜਕੇ ਉਹ ਥੱਲੇ ਡਿੱਗ ਪਏ।
ਉੱਡਿਓ ਬਾਯੂ ਤੇ ਲਗ ਸੋ ਟੂਟਾ ਨਹੀਂ ਅਪਰ ਤੇ ਜਾਣਿਓ ਟੂਟਾ।
ਦਾਸਾਂ ਨੇ ਆਖਿਆ ਜੀ ਹੋਰ ਕਿਸੇ ਨੇ ਜਾਣ ਬੁਝ ਕੇ ਨਹੀਂ ਤੋੜਿਆ,
ਇਹਨਾਂ ਨੇ ਵੀ ਜਾਣ ਬੁਝ ਕੇ ਨਹੀਂ ਤੋੜਿਆ, ਦਰਅਸਲ ਇਹਨਾਂ ਦਾ ਜਿਹੜਾ ਚੋਲਾ ਹੈ ਉਹ 100 ਪੱਲਿਆਂ ਦਾ ਹੈ,
ਚੋਲਾ ਵੱਡਾ ਹੈ, ਹਵਾ ਆਈ ਤੇ ਚੋਲਾ ਉੱਡ ਗਿਆ ਤੇ ਚੋਲਾ ਅਟਕ ਗਿਆ ਫੁੱਲ ਦੇ ਨਾਲ ਤੇ ਫੁੱਲ ਡਿੱਗ ਪਿਆ। ਦਰਅਸਲ ਇਹਨਾਂ ਨੇ ਵੀ ਜਾਣ ਕੇ ਫੁੱਲ ਨੂੰ ਨਹੀਂ ਤੋੜੇ।
ਸੁਣ ਗੁਰ ਸ੍ਰੀ ਮੁਖ ਤੇ ਫੁਰਮਾਇਓ, ਜਿਨੋ ਬਸਤਰੇ ਤੋਂ ਗਰ ਪਾਇਓ।
ਉਸ ਵੇਲੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਆਪਣੇ ਮੁਖ ਤੋਂ ਬਚਨ ਕੀਤਾ, ਜਿਨੋ ਬਸਤਰ ਏਤੋ ਗਰ ਪਾਇਓ। ਸਤਿਗੁਰੂ ਜੀ ਕਹਿੰਦੇ ਕਿ ਜਿਹੜਾ ਆਪਣੇ ਗਲ ਦੇ ਵਿੱਚ ਇੰਨਾ ਵੱਡਾ 100 ਪੱਲਿਆਂ ਦਾ ਜਾਮਾ ਪਾਉਂਦਾ ਹੈ।
ਸੋ ਸੰਭਾਰ ਕੇ ਕਿਉਂ ਨਹੀਂ ਚੱਲ ਹੈ, ਏਤੇ ਉਤ ਬਾਯੂ ਤੇ ਜੋ ਹਲ ਹੈ।
ਜਿਹੜੇ ਵੱਡੇ ਚੋਲੇ ਪਾਉਂਦੇ ਨੇ, ਕੀ ਉਹ ਆਪਣੇ ਚੋਲਿਆਂ ਨੂੰ ਸਾਂਭ ਕੇ ਨਹੀਂ ਰੱਖ ਸਕਦੇ? ਕਮ ਸੇ ਕਮ ਜਿਹੜਾ ਵੱਡਾ ਚੋਲਾ ਪਾਉਂਦਾ ਹੈ, ਉਹਨੂੰ ਇੰਨੀ ਵੀ ਜਾਂਚ ਹੋਣੀ ਚਾਹੀਦੀ ਹੈ ਕਿ ਮੈਂ ਆਪਣੇ ਚੋਲੇ ਦੀ ਸੰਭਾਲ ਕਰ ਸਕਾਂ। ਜਿਹੜਾ ਹਵਾ ਦੇ ਨਾਲ ਇਧਰ ਉਧਰ ਉੱਡ ਜਾਂਦਾ ਹੈ, ਉਸ ਜਾਮੇ ਨੂੰ ਸਾਂਭਣ ਦੀ ਅਕਲ ਹੋਣੀ ਚਾਹੀਦੀ ਹੈ, ਜਿਹਨੂੰ ਸ਼ੌਕ ਹੋਵੇ 100 ਪੱਲਿਆਂ ਦਾ ਚੋਲਾ ਪਾਉਣ ਦੀ।
ਤਵ ਸ੍ਰੀ ਹਰ ਰਾਏ ਸੋ ਮਾਨ, ਜਾਮਾ ਪਹਿਰਤ ਹੋਤੇ ਮਹਾਨ।
ਤੇ ਕਹਿੰਦਾ ਉਸੇ ਦਿਨ ਤੋਂ ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਨੇ ਇਹ ਪੱਕੇ ਤਰੀਕੇ ਦੇ ਨਾਲ ਆਪਣੇ ਮਨ ਦੇ ਵਿੱਚ ਸਤਿਗੁਰਾਂ ਦੇ ਬਚਨ ਨੂੰ ਵਸਾ ਲਿਆ ਕਿ ਮੈਂ ਅੱਜ ਤੋਂ ਬਾਅਦ ਕਦੇ ਵੀ ਚੋਲੇ ਨੂੰ ਖੁੱਲਾ ਛੱਡ ਕੇ ਨਹੀਂ ਤੁਰਨਾ।
ਹਾਥਨ ਸੋ ਸੰਕੋਚ ਚਲੰਤੇ, ਬਾਕ ਪਿਤਾਮੇ ਕੋ ਬਰਤੰਤੇ।
ਜਦੋਂ ਵੀ ਤੁਰਦੇ ਸਨ ਤੇ ਆਪਣੇ ਇੱਕ ਹੱਥ ਦੇ ਨਾਲ ਆਪਣੇ ਚੋਲੇ ਨੂੰ ਘੁੱਟ ਕੇ ਫੜ ਲੈਂਦੇ ਸਨ ਤਾਂ ਕਿ ਕਿਸੇ ਵੀ ਤਰੀਕੇ ਦੇ ਨਾਲ ਚੋਲਾ ਬਹੁਤਾ ਜ਼ਿਆਦਾ ਖਿਲਰੇ ਨਾ, ਫੈਲੇ ਨਾ। ਇਸੇ ਤਰ੍ਹਾਂ ਉਹ ਧੀਰਮਲ ਦਾ ਮਸੰਦ ਕਹਿੰਦਾ ਕਿ ਸਾਰੀ ਜ਼ਿੰਦਗੀ ਉਹਨਾਂ ਨੇ ਪ੍ਰਣ ਦੇ ਨਿਵਾਹ ਕੀਤੇ, ਪ੍ਰਣ ਨੂੰ ਨਿਭਾਇਆ।
ਜਬ ਲੋ ਦੇ ਤਰਿਓ ਜਗ ਮਾਹੇ, ਚਲਤ ਬਸਤਰ ਕਰ ਛੋੜੇ ਨਾਹੇ।
ਕਹਿੰਦਾ ਕਿ ਜਿੰਨਾ ਚਿਰ ਸਤਿਗੁਰੂ ਹਰ ਰਾਏ ਜੀ ਦਾ ਸਰੀਰ ਦੁਨੀਆਂ ਦੇ ਉੱਤੇ ਰਿਹਾ, ਕਦੇ ਵੀ ਐਸਾ ਦਿਨ ਨਹੀਂ ਸੀ ਆਇਆ ਕਿ ਜਦੋਂ ਉਹ ਤੁਰਦੇ ਹੋਣ ਤੇ ਉਹਨਾਂ ਦਾ ਚੋਲਾ ਖੁੱਲਾ ਹੋਵੇ। ਭਾਵ ਕਿ ਇੱਕ ਹੱਥ ਦੇ ਨਾਲ ਘੁੱਟ ਕੇ ਸੰਕੋਚ ਕੇ ਰੱਖਦੇ ਸਨ ਆਪਣੇ ਚੋਲੇ ਨੂੰ।
ਇਸ ਪ੍ਰਕਾਰ ਨਿਤ ਰਹੇ ਅਨੁਸਾਰਾ, ਨਿਰਬਾਹਿਓ ਗੁਰਤਾ ਕੋ ਪਾਰਾ।
ਇਸ ਤਰੀਕੇ ਦੇ ਨਾਲ ਹਮੇਸ਼ਾ ਅਨੁਸਾਰੀ ਰਹੇ ਸਤਿਗੁਰੂ ਹਰਗੋਬਿੰਦ ਜੀ ਦੇ ਬਚਨ ਦੇ, ਤੇ ਫੇਰ ਗੁਰਿਆਈ ਦੇ ਭਾਰ ਨੂੰ ਸਤਿਗੁਰੂ ਹਰ ਰਾਏ ਜੀ ਨੇ ਚੰਗੇ ਤਰੀਕੇ ਦੇ ਨਾਲ ਸੰਭਾਲਿਆ। ਇਹ ਜਿਹੜੀ ਸਾਖੀ ਦਾ ਹਵਾਲਾ ਧੀਰਮਲ ਦੇ ਮਸੰਦ ਨੇ ਦਿੱਤਾ ਹੈ, ਇਹ ਪਿੱਛੇ ਲੰਘ ਚੁੱਕੀ ਹੈ, ਆਪ ਜੀ ਨੇ ਸ਼੍ਰਵਣ ਕੀਤੀ ਹੋਵੇ।
ਸ੍ਰੀ ਹਰਿ ਕ੍ਰਿਸ਼ਨ ਟਿਕੇ ਪਛਚਾਤੀ, ਤਿਨ ਕੀ ਭਾਈ ਲਖੋ ਸੋ ਬਾਤੀ।
ਕਹਿੰਦਾ ਹੈ ਕਿ ਫੇਰ ਸਤਿਗੁਰੂ ਹਰ ਰਾਏ ਜੀ ਤੋਂ ਬਾਅਦ ਉਹਨਾਂ ਦੀ ਜਗ੍ਹਾ ਦੇ ਉੱਤੇ ਸ੍ਰੀ ਹਰਿ ਕ੍ਰਿਸ਼ਨ ਜੀ ਟਿਕੇ, ਭਾਵ ਕੇ ਗੁਰੂ ਬਣੇ।
ਸ੍ਰੀ ਗੁਰ ਹਰ ਗੋਬਿੰਦ ਤੇ ਪਾਛੇ, ਪਹੁੰਚੀ ਗੁਰਤਾ ਇਨ ਘਰ ਆਛੇ।
ਭਾਵ ਕੇ ਸਤਿਗੁਰੂ ਹਰਗੋਬਿੰਦ ਜੀ ਤੋਂ ਬਾਅਦ ਇਸ ਤਰੀਕੇ ਦੇ ਨਾਲ ਗੁਰਿਆਈ ਚੰਗੇ ਤਰੀਕੇ ਦੇ ਨਾਲ ਚੱਲਦੀ ਰਹੀ।
ਰਾਮ ਰਾਏ ਕੋ ਸ਼ੇਖ ਸੁਦੀਨਾ, ਨਹੀਂ ਗੁਰਤਾ ਕੇ ਲਾਇਕ ਚੀਨਾ।
ਤੇ ਸਤਿਗੁਰੂ ਹਰ ਰਾਏ ਜੀ ਨੇ ਆਪਣੇ ਵੱਡੇ ਪੁੱਤਰ ਰਾਮ ਰਾਏ ਨੂੰ ਛੇਕ ਦਿੱਤਾ, ਉਸ ਨੂੰ ਗੁਰਿਆਈ ਤੋਂ ਖਾਰਜ ਕਰ ਦਿੱਤਾ, ਕਿਉਂਕਿ ਸਤਿਗੁਰਾਂ ਨੇ ਲਾਇਕ ਨਹੀਂ ਸਮਝਿਆ ਰਾਮ ਰਾਏ।
ਗੁਰੂ ਹਰ ਰਾਏ ਸਹਿਤ ਹਰਿ ਕ੍ਰਿਸ਼ਨ, ਪਹੁੰਚਤ ਪੇ ਪਰ ਲੋਕ ਅਨੰਦ ਕਨ।
ਤੇ ਕਹਿੰਦਾ ਹੈ ਧੀਰਮਲ ਦਾ ਮਸੰਦ ਕਿ ਇਸ ਵੇਲੇ ਸਤਿਗੁਰੂ ਹਰ ਰਾਏ ਜੀ ਤੇ ਉਹਨਾਂ ਤੋਂ ਬਾਅਦ ਬਣੇ ਹੋਏ ਉਹਨਾਂ ਦੇ ਪੁੱਤਰ ਸ੍ਰੀ ਹਰਿ ਕ੍ਰਿਸ਼ਨ ਜੀ ਇਹ ਦੋਵੇਂ ਹੀ ਪ੍ਰਲੋਕ ਦੇ ਵਿੱਚ ਪਹੁੰਚ ਗਏ।
ਧੀਰਮਲ ਬਿਨ ਅਪਰ ਨ ਕੋਈ, ਗੁਰਤਾ ਕੀ ਲਾਇਕ ਹੋਏ ਜੋਈ।
ਇਸ ਕਰਕੇ ਧੀਰਮਲ ਤੋਂ ਬਗੈਰ ਇਸ ਪੀੜੀ ਦੇ ਵਿੱਚ ਹੋਰ ਕੋਈ ਵੀ ਗੁਰੂ ਪਦ ਦਾ ਅਧਿਕਾਰੀ ਨਹੀਂ ਹੈ। ਕਹਿੰਦਾ ਹੈ ਕਿ ਧੀਰਮਲ ਹੀ ਇਸ ਵੇਲੇ ਲਾਇਕ ਹੈ, ਉਹੀ ਗੁਰਿਆਈ ਦੇ ਉੱਤੇ ਸੁਸ਼ੋਭਿਤ।
ਯਾਂ ਤੇ ਸੁਣ ਹੋ ਮੱਖਣ ਸ਼ਾਹ, ਆਦਿ ਗ੍ਰੰਥ ਹੈ ਇਨਕੇ ਪਾਹ।
ਧੀਰਮਲ ਦਾ ਮਸੰਦ ਆਪਣੇ ਧੀਰਮਲ ਗੁਰੂ ਦੀਆਂ ਵਡਿਆਈਆਂ ਕਰਦਾ ਹੈ। ਕਹਿੰਦਾ ਹੈ ਕਿ ਗੁਰਿਆਈ ਦੇ ਉੱਤੇ ਵੀ ਧੀਰਮਲ ਜੀ ਬੈਠੇ ਹੋਏ ਨੇ, ਇਸ ਤੋਂ ਇਲਾਵਾ ਜਿਹੜੀ ਆਦਿ ਗ੍ਰੰਥ ਦੀ ਬਾਣੀ ਦੀ ਬੀੜ ਹੈ ਉਹ ਵੀ ਕਹਿੰਦਾ ਕਿ ਧੀਰ ਮਲ ਜੀ ਦੀ ਹੀ ਕੋਲ ਹੈ।
ਯੋਗ ਮਾਨਵੇ ਜਾਨੋ ਸੋਏ ਸਕਲ ਕਾਮਨਾ ਪੂਰਨ ਹੋਏ।
ਇਸ ਕਰਕੇ ਧੀਰਮਲ ਦਾ ਮਸੰਦ ਕਹਿੰਦਾ ਹੈ ਮੱਖਣ ਸ਼ਾਹ ਨੂੰ ਕਿ ਤੁਹਾਨੂੰ ਚਾਹੀਦਾ ਹੈ ਕਿ ਯੋਗ ਗੁਰੂ ਨੂੰ ਹੀ ਤੁਸੀਂ ਮੰਨੋ, ਸਾਰੀਆਂ ਤੁਹਾਡੀਆਂ ਕਾਮਨਾਵਾਂ ਤਾਂ ਹੀ ਪੂਰੀਆਂ ਹੋਣਗੀਆਂ ਜੇਕਰ ਗੁਰੂ ਧੀਰਮਲ ਦੇ ਚਰਨਾਂ ਦੇ ਨਾਲ ਜਾ ਕੇ ਜੁੜੋਗੇ।
ਸਰਬ ਪ੍ਰਕਾਰ ਸਵਣ ਤੇ ਜਾਨ ਧੀਰਮਲ ਹੈ ਗੁਰੂ ਮਹਾਨ।
ਸਰਬ ਪ੍ਰਕਾਰ ਸਵਣ ਤੇ ਜਾਨ ਕਹਿੰਦਾ ਕਿ ਸਾਰਿਆਂ ਤਰੀਕਿਆਂ ਦੇ ਨਾਲ ਸਾਰਿਆਂ ਤੋਂ ਜਾਣ ਲਓ ਕਿ ਧੀਰਮਲ ਜੀ ਹੀ ਮਹਾਨ ਗੁਰੂ ਨੇ।
ਪਿਤਾ ਪਿਤਾ ਮੇ ਗੁਰ ਜਿਸ ਕੇਰੇ ਪ੍ਰਾਤ ਭਤੀਜ ਗੁਰੂ ਬਡੇਰੇ।
ਧੀਰਮਲ ਦਾ ਮਸੰਦ ਮੱਖਣ ਸ਼ਾਹ ਨੂੰ ਕਹਿੰਦਾ ਕਿ ਦੇਖੋ ਧੀਰਮਲ ਜੀ ਐਸੇ ਨੇ ਜਿਨ੍ਹਾਂ ਦੇ ਦਾਦਾ ਸਤਿਗੁਰੂ ਹਰਗੋਬਿੰਦ ਜੀ ਗੁਰੂ ਸਨ, ਇਸ ਤੋਂ ਇਲਾਵਾ ਜਿਨ੍ਹਾਂ ਦੇ ਭਰਾ ਵੀ ਗੁਰੂ ਬਣੇ, ਇਸ ਤੋਂ ਅੱਗੇ ਸ੍ਰੀ ਹਰਿਕ੍ਰਿਸ਼ਨ ਜੀ ਉਹਨਾਂ ਦੇ ਭਤੀਜੇ ਸਨ, ਉਹ ਵੀ ਗੁਰੂ ਬਣੇ। ਧੀਰਮਲ ਜੀ ਤੇ ਗੁਰੂਆਂ ਦੇ ਵਿੱਚ ਇਸ ਤਰੀਕੇ ਦੇ ਨਾਲ ਘਿਰੇ ਹੋਏ ਨੇ।
ਤਿੰਨ ਸਭ ਹਿੰਨ ਤੇ ਇਹ ਪਛਚਾਤੀ ਭਾਇਓ ਗੁਰੂ ਜਗ ਮੇ ਬਖੇਆਤੀ।
ਧੀਰਮਲ ਦਾ ਮਸੰਦ ਕਹਿੰਦਾ ਹੈ ਕਿ ਸਤਿਗੁਰੂ ਹਰਿਕ੍ਰਿਸ਼ਨ ਜੀ ਤੋਂ ਬਾਅਦ ਉਹਨਾਂ ਤੋਂ ਪਿੱਛੋਂ ਇਹੀ ਗੁਰਿਆਈ ਦੇ ਉੱਤੇ ਪ੍ਰਗਟ ਰੂਪ ਦੇ ਵਿੱਚ ਸ਼ਿਸ਼ੋਭਿਤ ਨੇ।
ਇਸ ਪੀੜੀ ਤੇ ਪੂਰ ਬਜੇਈ ਤਿੰਨੇ ਨ ਪਹੁੰਚਤ ਗੁਰਤਾ ਕੋਈ।
ਕਹਿੰਦਾ ਕਿ ਇਹਨਾਂ ਦੀ ਪੀੜੀ ਦੇ ਵਿੱਚ ਜਿਹੜੀ ਗੁਰਿਆਈ ਹੈ ਉਹ ਚੱਲੀ ਆਉਂਦੀ ਹੈ, ਇਸ ਕਰਕੇ ਇਹਨਾਂ ਦੀ ਪੀੜੀ ਨੂੰ ਛੱਡ ਕੇ ਹੋਰ ਕਿਸੇ ਵੀ ਜਗ੍ਹਾ ਦੇ ਉੱਤੇ ਕਿਵੇਂ ਗੁਰਿਆਈ ਜਾ ਸਕਦੀ ਹੈ, ਭਾਵ ਕਿ ਹੋਰ ਕੋਈ ਵੀ ਗੁਰੂ ਨਹੀਂ ਹੈ, ਧੀਰਮਲ ਜੀ ਹੀ ਸਤਿਗੁਰੂ ਹਰਿਕ੍ਰਿਸ਼ਨ ਜੀ ਤੋਂ ਬਾਅਦ ਗੁਰੂ ਨੇ।
ਯਾਂ ਤੇ ਘਰ ਵਿਚਾਰੀ ਔਰ ਮਾਹੇ ਗੁਰ ਲਖ ਪੂਜੋ ਇਨੇ ਉਮਾਹੇ।
ਇਸ ਤਰ੍ਹਾਂ ਦੀ ਲੰਮੀ ਸਾਰੀ ਸਿੱਖਿਆ ਦਿੱਤੀ ਹੈ ਧੀਰਮਲ ਦੇ ਮਸੰਦ ਨੇ ਮੱਖਣ ਸ਼ਾਹ ਨੂੰ। ਕਹਿੰਦਾ ਹੈ ਕਿ ਇਸ ਤਰੀਕੇ ਦੇ ਨਾਲ ਮਨ ਦੇ ਵਿੱਚ ਮੱਖਣ ਸ਼ਾਹ ਤੂੰ ਵਿਚਾਰ ਕਰ, ਤੂੰ ਸਿਆਣਾ ਆਦਮੀ ਹੈ, ਚੰਗੇ ਤਰੀਕੇ ਦੇ ਨਾਲ ਵਿਚਾਰ ਕਰ ਤੇ ਇਸ ਗੱਲ ਦੀ ਪਰਖਣਾ ਕਰ ਕਿ ਗੁਰੂ ਧੀਰਮਲ ਜੀ ਹੀ ਨੇ, ਤੇ ਧੀਰਮਲ ਦੇ ਚਰਨਾਂ ਦੇ ਵਿੱਚ ਤੂੰ ਜਾ ਕੇ ਨਮਸਕਾਰ ਕਰ, ਉਹਨਾਂ ਦੇ ਚਰਨਾਂ ਦੇ ਵਿੱਚ ਭੇਟਾ ਅਰਪਣ ਕਰ। ਇਸ ਤਰੀਕੇ ਦੀ ਜਿਹੜੀ ਸਿੱਖਿਆ ਹੈ ਉਹ ਧੀਰਮਲ ਦੇ ਮਸੰਦ ਨੇ ਮੱਖਣ ਸ਼ਾਹ ਨੂੰ ਆਣ ਕੇ ਦਿੱਤੀ ਹੈ। ਮੱਖਣ ਸ਼ਾਹ ਕਿਸ ਤਰੀਕੇ ਦੇ ਨਾਲ ਧੀਰਮਲ ਦੇ ਕੋਲ ਪਹੁੰਚੇਗਾ, ਜਿਸ ਤਰ੍ਹਾਂ ਕਵੀ ਸੰਤੋਖ ਸਿੰਘ ਜੀ ਅੱਗੇ ਇਸ ਕਥਾ ਨੂੰ ਬਿਆਨ ਕਰਨਗੇ, ਮੈਂ ਉਸੇ ਤਰੀਕੇ ਦੇ ਨਾਲ ਅਰਜ ਕਰਾਂਗਾ। ਅੱਜ ਸਮੇਂ ਦੀ ਇੱਥੇ ਸਮਾਪਤੀ ਹੈ ਤੇ ਦੂਸਰੇ ਪਾਸੇ ਕਵੀ ਜੀ ਨੇ ਜਿਹੜਾ ਇਹ ਅਧਿਆਇ ਛੋਇਆ ਹੋਇਆ ਸੀ, ਕਵੀ ਜੀ ਉਸ ਅਧਿਆਇ ਦੀ ਵੀ ਇਸ ਜਗ੍ਹਾ ਦੇ ਉੱਤੇ ਸਮਾਪਤੀ ਕਰਦੇ ਨੇ। ਕੱਲ ਨੂੰ ਨਵੇਂ ਅਧਿਆਇ ਦੇ ਨਾਲ ਮੈਂ ਕੱਲ ਦੀ ਕਥਾ ਨੂੰ ਪ੍ਰਾਰੰਭ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰੀਕੇ ਦੇ ਨਾਲ ਵਰਤੇਗੀ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਅਰਜ਼ਾ।
ਹੇ ਅਚੋਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣਤਾਸ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ ਹੇ ਸੰਤਾ ਕੈ ਸਦਾ ਸੰਗ ਨੇ ਧਾਰਾਇਆ ਧਾਰ ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ ਪੁਨ ਦਵਾਦਸ ਗੁਰਿੰਡ ਕਉ ਮੇਰੀ ਹੈ ਪਰਨਾਮ।
ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਪਾਤਸ਼ਾਹੀ ਬਾਰਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਾ ਹੋਈ ਸਹਾਏ। ਅਰਜਨ ਹਰ ਗੋਬਿੰਦ ਨੂੰ ਸਿਮਰੋ, ਸ੍ਰੀ ਹਰ ਰਾਏ, ਸ੍ਰੀ ਹਰਿ ਕ੍ਰਿਸ਼ਨ ਜੀ ਧਿਆਈਐ, ਜਿਸ ਡਿਠਿਆ ਸਭ ਦੁਖ ਜਾਏ। ਤੇਗ ਬਹਾਦਰ ਸਿਮਰੀਐ ਘਰ ਨਾਉਣੀ ਦਾਵਾ ਧਾਏ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਜੀ ਸਹਾਏ। ਸਤਿਗੁਰੂ ਬਾਲਕ ਸਿੰਘ ਜੀ ਸਿਮਰੀਐ, ਜਿਨ੍ਹਾਂ ਨੇ ਧਰਮ ਦਾ ਮਾਰਗ ਦਿਆ ਬਤਾਏ। ਅਕਾਲ ਪੁਰਖ ਸ੍ਰੀ ਸਤਿਗੁਰੂ ਰਾਮ ਸਿੰਘ ਜੀ, ਜਿਨ ਜਮ ਤੋਂ ਲਿਆ ਛੁਡਾਏ। ਜੋਤ ਕਾ ਜਾਮਾ ਸ੍ਰੀ ਸਤਿਗੁਰੂ ਹਰੀ ਸਿੰਘ ਜੀ ਸਿਮਰੀਐ, ਜਿਨ੍ਹਾਂ ਨੇ ਟੁੱਟੀ ਲਈ ਮਿਲਾਏ। ਵੱਡੇ ਪ੍ਰਤਾਪ ਵਾਲੇ ਅਟਲ ਪ੍ਰਤਾਪੇ, ਮਿਹਰਵਾਨ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਸਿਮਰੀਐ, ਜਿਨ੍ਹਾਂ ਨੇ ਕਲਯੁਗ ਵਿਚ ਸੁੱਚ ਸੋ ਤੇ ਨਾਮ ਬਾਣੀ ਦਾ ਪ੍ਰਵਾਹ ਦਿੱਤਾ ਚਲਾਏ। ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਸਿਮਰੀਐ, ਜਿਨ੍ਹਾਂ ਦਾ ਦਰਸ਼ਨ ਕੀਤਿਆਂ ਜਨਮ ਮਰਨ ਦੁੱਖ ਜਾਏ। ਹਾਜ਼ਰਾ ਹਜ਼ੂਰ ਪਹਿਰੇ ਦੇ ਮਾਲਕ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਸਭ ਥਾਈ ਹੋਣਾ ਜੀ ਸਹਾਏ। ਗੁਰਾਂ ਕੇ ਚਾਰ ਸਾਹਿਬਜ਼ਾਦੇ, ਪੰਜ ਪਿਆਰੇ, 40 ਮੁਕਤੇ, ਬੇਅੰਤ ਸ਼ਹੀਦਾਂ, ਭਗਤਾਂ ਦੀ ਕਮਾਈ ਵੱਲ ਧਿਆਨ ਤਰਕੇ ਆਪ ਜੀ ਦਾ ਪਵਿੱਤਰ ਨਾਮ ਚੇਤੇ ਆਵੇ। ਹੇ ਸੱਚੇ ਪਾਤਸ਼ਾਹ ਜੀਓ, ਅਸੀਂ ਸਦਾ ਹੀ ਭੁੱਲਣ ਹਾਰ ਹਾਂ। ਆਪ ਸਦਾ ਹੀ ਬਖਸ਼ਿੰਦ ਪਿਤਾ ਹੋ, ਦਰੋਂ ਘਰੋਂ ਸਿੱਖੀ ਸਿਦਕ ਬਖਸ਼ੋ। ਬੇਮੁਖ ਹੋ ਕੇ ਨਾ ਮਰੀਏ ਪਾਤਸ਼ਾਹ ਜੀ, ਧਰਤੀ ਤੇ ਧਰਮ ਵਰਤਾਓ। ਮਹਾਮਲੇਸ਼ ਦਾ ਨਾਸ ਕਰੋ, ਆਪਣੇ ਸੰਤ ਖਾਲਸੇ ਦਾ ਪ੍ਰਕਾਸ਼ ਕਰੋ। ਗਊ ਗਰੀਬ ਦੇ ਕਸ਼ਟ ਨੂੰ ਦੂਰ ਕਰੋ। ਕੁੱਲ ਸ੍ਰਿਸ਼ਟੀ ਆਪ ਜੀ ਦਾ ਪਵਿੱਤਰ ਨਾਮ ਜਪੇ, ਕਿਸੇ ਨੂੰ ਦੁੱਖ ਹੋਵੇ ਨਾ। ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ, ਸਾਡੀ ਪ੍ਰਾਰਥਨਾ ਹੈ ਆਪ ਜੀ ਦੇ ਚਰਨਾਂ ਵਿਚ ਗਰੀਬ ਨਵਾਜ ਸਾਡਾ ਧਰਮ ਬਣਿਆ ਰਹੇ। ਸਤਿਗੁਰੂ ਸੱਚੇ ਪਾਤਸ਼ਾਹ ਜੀ, ਆਪ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ ਕਥਾ ਹੋਈ ਹੈ, ਜੋ ਪੜਿਆ ਹੈ ਸੁਣਿਆ ਹੈ, ਸਾਡਿਆਂ ਮਨਾਂ ਤੇ ਵਸਾਉਣਾ। ਯੁੱਗਾਂ ਪਰਯੰਤ ਇਸੇ ਤਰ੍ਹਾਂ ਆਪ ਜੀ ਦਾ ਜਸ ਗਾਇਨ ਕਰਦੇ ਰਹੀਏ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਪਿਆਰੀ ਸਾਧ ਸੰਗਤ ਇਕੱਤਰ ਹੋ ਕੇ ਆਪ ਜੀ ਦੇ ਪਵਿੱਤਰ ਨਾਮ ਦਾ ਜਾਪ ਕਰਨ ਲੱਗੀ ਹੈ। ਜਾਪ ਕਰਨ ਦਾ ਬਲ ਬਖਸ਼ੋ, ਮਨ ਬਿਰਤੀਆਂ ਨੂੰ ਇਕਾਗਰਤਾ ਬਖਸ਼ੋ, ਨਾਮ ਦਾ ਰਸ ਬਖਸ਼ੋ, ਰੱਖ ਲੋ ਬਖਸ਼ ਲੋ ਦਿਓ ਦੀਦਾਰ। ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨਾਮ ਚੜ੍ਹਦੀ ਕਲਾ, ਆਪ ਜੀ ਦੇ ਭਾਣੇ ਸਰਬੱਤ ਦਾ ਭਲਾ।